ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੂ ਰਾਖ ਲਿਹੋ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸ਼ਰਨ ਗਹੀ ਕਿਰਪਾ ਨਿਧ ਤੇਰੀ ਤੋ ਮੈਂ ਆਇਆ ਸ਼ਰਨੀ ਆਇਆ ਭਰੋਸੇ ਆਇਆ ਕਿਰਪਾ ਆਇਆ ਜਿਉਂ ਪਾਵੈ ਤਿਉਂ ਰੱਖੋ ਸੁਆਮੀ ਮਾਰਗ ਗੁਰ ਹੈ ਪਠਾਇਆ ਆਇਓ ਸ਼ਰਨ ਤੁਹਾਰੀ ਸਤਿਗੁਰ ਆਇਓ ਸ਼ਰਨ ਤੁਹਾਰੀ ਸਤਿਗੁਰ ਆਇਓ ਸ਼ਰਨ ਤੁਹਾਰੀ ਆਇਓ ਸ਼ਰਨ ਤੁਹਾਰੀ ਸਤਿਗੁਰ ਆਇਓ ਸ਼ਰਨ ਤੁਹਾਰੀ ਸਤਿਗੁਰ ਆਇਓ ਸ਼ਰਨ ਤੁਹਾਰੀ ਆਇਓ ਸ਼ਰਨ ਤੁਹਾਰੀ ਸਤਿਗੁਰ ਮਿਲੈ ਸੁਖ ਨਾਮ ਹਰ ਸੋਭਾ ਮਿਲੈ ਸੁਖ ਨਾਮ ਹਰ ਸੋਭਾ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਸਤਿਗੁਰ ਆਇਓ ਸ਼ਰਨ ਤੁਹਾਰੀ ਸਤਿਗੁਰ ਆਇਓ ਸ਼ਰਨ ਤੁਹਾਰੀ सतगुर आयो शरण तुहारी मिले सुख नाम हर शोभा चिंता लाहे हमारी अवर न सूझे दूजी ठहर हार परयो तो द्वारी लेखा छोड़ अलिख छूट हम निर्गुण लेहो बारी सद बख्शिंद सदा मेहरबाना सबन दे आधारी नानक दास संत पाछे परयो नानक दास संत पाछे परयो राख ले हो एह बारी गुरां दे द्वारे आया नू नाले सुख मिलदा नाले सोभा गुरां दे द्वारे आया नू ਗੁਰਾਂ ਦੇ ਦੁਆਰੇ ਆਇਆ ਨੂੰ ਜੁਗੋ ਜੁਗ ਅਟਲ ਸਤਿਗੁਰੂ ਤਖ਼ਤ ਚਵਰ ਛਤਰ ਦੇ ਮਾਲਕ ਸ਼ਬਦ ਗੁਰੂ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਸਰਬੱਤ ਦੁਨੀਆਂ ਦੇ ਸਾਂਝੇ ਰਹਿਬਰ ਪ੍ਰਤੱਖ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀ, ਫਤਿਹ ਪ੍ਰਵਾਨ ਕਰੋ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਡਭਾਗਾ ਸੁਭਾਗਾ ਸਮਾਂ ਗੁਰੂ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਬੈਠ ਕੇ ਗੁਰਬਾਣੀ ਦੇ ਪਵਿੱਤਰ ਪਾਠ, ਕੀਰਤਨ, ਕਥਾ, ਗੁਰ ਇਤਿਹਾਸ, ਗੁਰਮਤ ਵਿਚਾਰਾਂ ਸਰਵਣ ਕਰਨ ਦਾ ਪ੍ਰਾਪਤ ਹੋਇਆ ਹੈ। ਵੱਡੇ ਭਾਗਾਂ ਦੇ ਨਾਲ ਸਤਸੰਗਤ ਦੀਆਂ ਘੜੀਆਂ ਸਾਧ ਸੰਗਤ ਪ੍ਰਾਪਤ ਹੁੰਦੀਆਂ ਹਨ। ਆਓ ਆਪਣੀ ਵਿਚਾਰ ਦੇ ਉੱਤੇ ਇਸੇ ਤਰ੍ਹਾਂ ਕੱਲ੍ਹ ਦੀਵਾਨ ਦੇ ਵਿੱਚ ਆਪ ਸੰਗਤਾਂ ਦੇ ਨਾਲ ਵਿਚਾਰ ਸਾਂਝੀ ਕਰ ਰਹੇ ਸੀ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ, ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹੇ ਰਖਵਾਲੇ। ਸਤਿਗੁਰੂ ਆਖਦੇ ਚੇਤੇ ਕਰ, ਯਾਦ ਕਰ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰ। ਆਤਮਿਕ ਤੌਰ 'ਤੇ ਸੁੱਖ ਪ੍ਰਾਪਤ ਹੋਵੇਗਾ, ਦੁਨਿਆਵੀ ਤੌਰ 'ਤੇ ਵੀ ਸੁੱਖ ਪ੍ਰਾਪਤ ਹੋਵੇਗਾ। ਧਰਮ ਜਿਹੜਾ ਹੈ ਉਹ ਦੁਨੀ ਦਾ ਸੁੱਖ ਵੀ ਦਿੰਦਾ ਹੈ ਤਾਂ ਦੀਨ ਦਾ ਸੁੱਖ ਵੀ ਦਿੰਦਾ ਹੈ। ਬਾਣੀ ਆਖਦੀ ਹੈ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਲੀਜੈ। ਕਹਿੰਦੇ ਇੱਥੇ ਵੀ ਸੁਖ, ਅੱਗੇ ਵੀ ਸੁਖ ਅਤੇ ਸਦਾ ਸੁਖ, ਉਸ ਵਾਹਿਗੁਰੂ ਦਾ ਨਾਮ ਲੈਣਾ ਕਰ, ਉਸ ਵਾਹਿਗੁਰੂ ਨੂੰ ਚੇਤੇ ਕਰਨਾ ਕਰ, ਨਾਮ ਗੋਬਿੰਦ ਕਾ ਲੀਜੈ। ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਲੀਜੈ। ਮਿਟੈ ਮਿਟੈ ਕਮਾਣੀ ਪਾਪ ਚਿਰਾਣੀ, ਸਾਧ ਸੰਗਤ ਮਿਲ ਮੂਆ ਜੀਜੈ। ਕਹਿੰਦੇ ਚਿਰਾਂ ਤੋਂ ਕਮਾਏ ਹੋਏ ਜਿਹੜੇ ਪਾਪ ਹਨ, ਕਿਲਬਿਖ ਹਨ, ਉਹ ਮਿਟਣੇ ਸ਼ੁਰੂ ਹੋ ਜਾਂਦੇ ਹੈ। ਕਦੋਂ? ਜਦੋਂ ਸਤਸੰਗਤ ਦੇ ਵਿੱਚ ਆਉਂਦੇ ਹਾਂ। ਕਦੋਂ? ਜਦੋਂ ਵਾਹਿਗੁਰੂ ਦਾ ਨਾਮ ਜਪਦੇ ਹਾਂ। ਜਿਸ ਤਰ੍ਹਾਂ ਇੱਕ ਚੰਗਿਆੜੀ ਹਜ਼ਾਰਾਂ ਮਣ ਲੱਕੜ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ, ਇੱਕ ਅੱਗ ਦੀ ਚੰਗਿਆੜੀ ਹੀ ਹਜ਼ਾਰਾਂ ਮਣ ਲੱਕੜ ਸਾੜ ਦਿੰਦੀ ਹੈ, ਇਸੇ ਤਰ੍ਹਾਂ ਵਾਹਿਗੁਰੂ ਦੇ ਇੱਕ ਅੱਖਰ ਦੇ ਵਿੱਚ, ਸਿਮਰਨ ਦੇ ਵਿੱਚ ਐਡੀ ਤਾਕਤ ਹੈ ਜੋ ਚਿਰਾਂ ਤੋਂ ਪਾਪਾਂ ਦੇ ਢੇਰ ਅੰਦਰ ਜਮ੍ਹਾਂ ਕੀਤੇ ਹੋਏ ਹਨ, ਉਹ ਬ੍ਰਹਮ ਅਗਨ ਦੁਆਰਾ ਸਿਮਰਨ ਦੀ ਅਗਨ ਦੁਆਰਾ ਸੜ ਕੇ ਸਵਾਹ ਹੋ ਜਾਂਦੇ ਆ। ਸਤਸੰਗਤ ਵਿੱਚ ਆ ਕੇ ਜਿਹੜਾ ਮਨ ਲੱਕੜ ਵਰਗਾ ਕਾਸ਼ਟ ਵਰਗਾ ਹੋਇਆ ਹੁੰਦਾ ਉਹ ਵੀ ਹਰਿਆ ਭਰਿਆ ਹੋ ਜਾਂਦਾ ਹੈ। ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਮਨ ਜਿਹੜਾ ਧਰਮ ਵਾਲੇ ਪਾਸਿਓਂ ਮਰ ਚੁੱਕਿਆ ਹੁੰਦਾ ਉਹ ਜਿਉਂ ਉੱਠਦਾ ਹੈ, ਉਹਨੂੰ ਜੀਵਨ ਮਿਲਦਾ, ਜੀਵਨ ਦੀ ਦਾਤ ਮਿਲਦੀ ਹੈ, ਆਤਮਿਕ ਜੀਵਨ ਮਿਲਦਾ। ਦੁਨਿਆਵੀ ਤੌਰ 'ਤੇ ਜਿਉਂਦੇ ਹਾਂ, ਸਾਡੀ ਨਬਜ਼ ਚੱਲ ਰਹੀ ਹੈ, ਹਾਰਟ ਕੰਮ ਕਰਦਾ ਹੈ, ਪਰ ਸਤਿਗੁਰੂ ਆਪਣੇ ਹਿਸਾਬ ਦੇ ਨਾਲ ਵੇਖਦੇ ਹੈ ਕਿ ਇਹਦੇ ਅੰਦਰ ਉਸ ਅਕਾਲ ਪੁਰਖ ਦਾ ਪਿਆਰ, ਵਾਹਿਗੁਰੂ ਦਾ ਪਿਆਰ, ਗੁਰਸਿੱਖੀ ਦਾ ਪਿਆਰ ਇਹਦੇ ਅੰਦਰ ਪੈਦਾ ਹੋਇਆ ਕਿ ਨਹੀਂ ਹੋਇਆ। ਸਾਧ ਸੰਗਤ ਕਈ ਵਾਰੀ ਮਨ 'ਚ ਹੁੰਦਾ, ਕਹਿੰਦੇ ਬੜਾ ਪਿਆਰ ਹੈ ਮੇਰੇ ਮਨ ਦੇ ਅੰਦਰ। ਫਿਰ ਜਿਹਦੇ ਪ੍ਰਤੀ ਪਿਆਰ ਹੋਵੇ ਤਾਂ ਫਿਰ ਉਹਦੀਆਂ ਤਾਂ ਸਾਰੀਆਂ ਹੀ ਚੀਜ਼ਾਂ ਚੰਗੀਆਂ ਲੱਗਣ ਲੱਗ ਜਾਂਦੀਆਂ ਹਨ। ਜਿਹਦੇ ਪ੍ਰਤੀ ਨੇਹ ਹੋਵੇ, ਜਿਹਦੇ ਪ੍ਰਤੀ ਤੇਹ ਹੋਵੇ, ਜਿਹਦੇ ਪ੍ਰਤੀ ਪ੍ਰੇਮ ਹੋਵੇ, ਉਹਦੀਆਂ ਤਾਂ ਸਾਰੇ ਵਸਤਾਂ ਸਾਰੀਆਂ ਹੀ ਚੀਜ਼ਾਂ ਚੰਗੀਆਂ ਲੱਗਦੀਆਂ ਹਨ। ਗੁਰਸਿੱਖੀ ਪ੍ਰਤੀ ਜਿਨ੍ਹਾਂ ਦੇ ਮਨ ਵਿੱਚ ਪ੍ਰੇਮ ਭਾਵ ਪੈਦਾ ਹੁੰਦਾ ਹੈ, ਧਰਮ ਪ੍ਰਤੀ ਜਿਨ੍ਹਾਂ ਦੇ ਮਨ ਵਿੱਚ ਪਿਆਰ ਪੈਦਾ ਹੁੰਦਾ, ਗੁਰੂ ਪ੍ਰਤੀ ਜਿਨ੍ਹਾਂ ਦੇ ਮਨ ਵਿੱਚ ਪਿਆਰ ਪੈਦਾ ਹੁੰਦਾ ਹੈ, ਸਾਧ ਸੰਗਤ ਫਿਰ ਉਹ ਕਦੇ ਅੰਮ੍ਰਿਤ ਤੋਂ ਨਹੀਂ ਭੱਜਦੇ। ਉਹਨਾਂ ਨੂੰ ਗੁਰੂ ਕੇ ਕਕਾਰ ਚੰਗੇ ਲੱਗਦੇ ਨੇ, ਉਹਨਾਂ ਨੂੰ ਗੁਰੂ ਦੇ ਕਕਾਰ ਚੰਗੇ ਲੱਗਦੇ ਹੈ। ਬੀਜ ਬੀਜਿਆ ਹੈ, ਉੱਗੇਗਾ ਤਾਂ ਉਹਦੀਆਂ ਜਿਹੜੀਆਂ ਕਰੂੰਬਲਾਂ ਹਨ ਉਹ ਧਰਤੀ ਤੋਂ ਬਾਹਰ ਦਿਸਣਗੀਆਂ, ਉਹਦੇ ਪੱਤੇ ਬਾਹਰ ਦਿਸਣਗੇ, ਉਹਦੇ ਫੁੱਲ ਬਾਹਰ ਦਿਸਣਗੇ, ਉਹਦੇ ਫਲ ਬਾਹਰ ਦਿਸਣਗੇ, ਉਹ ਫਸਲ ਬਾਹਰ ਵਿਖਾਈ ਦੇਵੇਗੀ। ਅੰਦਰ ਪ੍ਰੇਮ ਹੈ, ਅੰਦਰ ਨੇਹ ਹੈ ਤਾਂ ਉਹ ਬਾਹਰ ਵਿਖਾਈ ਦੇਵੇਗਾ, ਆ ਕਕਾਰਾਂ ਦੇ ਰੂਪ ਦੇ ਵਿੱਚ, ਕੇਸਾਂ ਦੇ ਰੂਪ ਦੇ ਵਿੱਚ, ਦਸਤਾਰ ਦੇ ਰੂਪ ਦੇ ਵਿੱਚ। ਉਸ ਪਾਵਨ ਵਿਸਾਖੀ 'ਤੇ ਪਾਤਸ਼ਾਹ ਨੇ ਪ੍ਰਗਟ ਕੀਤਾ ਨਿਆਰਾ ਖਾਲਸਾ ਸੀ, ਸਾਬਤ ਸੂਰਤ ਦਸਤਾਰ ਸੀ, ਸਿਰ ਉੱਤੇ ਲੱਗਦਾ ਬੜਾ ਪਿਆਰਾ ਗੁਰ ਖਾਲਸਾ ਸੀ, ਖਾਸ ਰੂਪ ਸੀ ਕਲਗੀ ਧਰ ਜੀ ਦਾ ਬਣਿਆ, ਅੱਖਾਂ ਦਾ ਤਾਰਾ ਗੁਰ ਖਾਲਸਾ ਸੀ, ਬਰਫ ਵਾਂਗ ਠੰਡਾ ਨਾਲ ਸੱਜਣਾ ਦੇ ਦੁਸ਼ਮਣ ਲਈ ਅੰਗਿਆਰਾ ਗੁਰੂ ਖਾਲਸਾ ਸੀ। ਫਿਰ ਤਾਂ ਸਾਧ ਸੰਗਤ ਸਾਰਾ ਕੁਝ ਹੀ ਚੰਗਾ ਲੱਗਦਾ ਹੈ। ਫਿਰ ਇਨਸਾਨ ਕਦੇ ਇਨਕਾਰੀ ਨਹੀਂ ਹੁੰਦਾ, ਕੇਸ ਰੱਖਣ ਤੋਂ ਕਦੇ ਇਨਕਾਰੀ ਨਹੀਂ ਹੋਵੇਗਾ, ਨਿਤਨੇਮ ਕਰਨ ਤੋਂ, ਬਾਣੀ ਪੜ੍ਹਨ ਤੋਂ ਕਦੇ ਇਨਕਾਰ ਨਹੀਂ ਕਰੇਗਾ। ਸਿੱਖੀ ਬਾਹਰ ਝਲਕਦੀ ਦਿਸੇਗੀ, ਧਰਮ ਬਾਹਰ ਝਲਕਦਾ ਦਿਸੇਗਾ। ਬਾਣੀ ਦਿੱਤੀ ਮਹਾਰਾਜ ਨੇ, ਨਾਲ ਬਾਣਾ ਦੇ ਦਿੱਤਾ। ਭਗਤੀ ਦਿੱਤੀ ਸਤਿਗੁਰਾਂ ਨੇ, ਨਾਲ ਸ਼ਕਤੀ ਦੇ ਦਿੱਤੀ। ਸ਼ਾਂਤੀ ਦਿੱਤੀ ਮਹਾਰਾਜ ਨੇ, ਨਾਲ ਕ੍ਰਾਂਤੀ ਦੇ ਦਿੱਤੀ। ਅੰਦਰ ਦਾ ਜੀਵਨ ਮਹਾਰਾਜ ਨੇ ਦਿੱਤਾ, ਗੁਰੂ ਸਾਹਿਬਾਂ ਨੇ ਅੰਦਰ ਦਾ ਜੀਵਨ ਦਿੱਤਾ, ਉੱਥੇ ਬਾਹਰ ਦਾ ਜੀਵਨ ਵੀ ਗੁਰਸਿੱਖ ਨੂੰ ਦਿੱਤਾ। ਬਾਹਰੋਂ ਸਾਧ ਸੰਗਤ ਪ੍ਰਗਟ ਹੁੰਦਾ ਹੈ, ਅੰਦਰ ਦਾ ਜੀਵਨ ਬਾਹਰੋਂ ਪਤਾ ਲੱਗਦਾ ਹੈ। ਅੰਦਰ ਦੇ ਜੀਵਨ ਦਾ ਬਾਹਰੋਂ ਪ੍ਰਗਟ। ਕਮਰੇ ਦੇ ਵਿੱਚ ਕੋਈ ਲੋ, ਕੋਈ ਲਾਈਟ ਹੋਵੇ, ਚਾਨਣਾ ਹੋਵੇ, ਤਾਂ ਕਿਸੇ ਬਾਰੀ ਦੇ ਰਾਹੀਂ, ਕਿਸੇ ਵਿੰਡੋ ਦੇ ਰਾਹੀਂ ਉਹਦਾ ਬਾਹਰ ਪਤਾ ਲੱਗਦਾ ਕਿ ਹਾਂ, ਇਸ ਕਮਰੇ ਦੇ ਵਿੱਚ ਜਿਹੜੀ ਹੈ ਉਹ ਲਾਈਟ ਜਗ ਰਹੀ ਹੈ, ਇਸ ਕਮਰੇ ਦੇ ਵਿੱਚ ਚਾਨਣਾ ਹੈ। ਅੰਦਰ ਜਿਨ੍ਹਾਂ ਦੇ ਸਿੱਖੀ ਵਸਦੀ ਹੈ ਸਾਧ ਸੰਗਤ, ਉਹਨਾਂ ਦੇ ਬਾਹਰ ਵੀ ਪੈਦਾ ਹੋ ਜਾਂਦੀ। ਜਿਨ੍ਹਾਂ ਦੇ ਅੰਦਰ ਨੇਹ ਹੁੰਦਾ, ਅੰਦਰ ਤੇ ਹੁੰਦਾ ਹੈ, ਉਹਨਾਂ ਦੇ ਬਾਹਰ ਵੀ ਸਾਧ ਸੰਗਤ ਵਿਖਾਈ ਦਿੰਦਾ ਹੈ। ਮੈਂ ਕਾਮਣ ਮੇਰਾ ਕੰਤ ਕਰਤਾਰ, ਜਿਹਾ ਕਰਾਈ ਤੇਹਾ ਕਰੀ ਸ਼ਿੰਗਾਰ। ਉਹ ਜਿਹੋ ਜਿਹਾ ਸ਼ਿੰਗਾਰ ਗੁਰੂ ਸਾਹਿਬ ਕਰਾ ਕੇ ਗਏ, ਉਹਨਾਂ ਨੂੰ ਉਹ ਸ਼ਿੰਗਾਰ ਚੰਗਾ ਲੱਗਦਾ ਹੈ, ਸੰਗ ਨਹੀਂ ਲੱਗਦੀ। ਆਪਾਂ ਅੱਜ ਦੇ ਸਮੇਂ ਦੇ ਵਿੱਚ ਆਖਦੇ ਹਾਂ ਮੈਂ ਕਕਾਰ ਪਾ ਲਏ ਅਤੇ ਮੈਨੂੰ ਨਾਲ ਦੇ ਕੀ ਕਹਿਣਗੇ, ਮੇਰੇ ਸਾਥੀ ਕੀ ਕਹਿਣਗੇ, ਮੈਂ ਕੇਸ ਰੱਖ ਲਏ ਅਤੇ ਮੇਰੇ ਸਾਥੀ ਕੀ ਕਹਿਣਗੇ। ਸਾਧ ਸੰਗਤ ਉਹ ਆਪਣੇ ਦੁਨਿਆਵੀ ਆ ਸਾਥੀਆਂ ਵੱਲ ਨਹੀਂ ਤੱਕਦਾ, ਉਹ ਆਪਣੇ ਉਸ ਸਾਥੀ ਦੇ ਵੱਲ ਤੱਕਦਾ ਹੈ। ਖੰਭ ਵਕੰਦੜੇ ਜੇਲ ਹਾਂ ਕਿ ਨਾ ਸਾਵੀਂ, ਕਿ ਨਾ ਸਾਵੀਂ ਤੋਲ ਤਨ ਜੜਾਈ ਆਪਣੇ ਲਹਾਂ ਸੋ ਸੱਜਣ ਟੋਲ। ਖੰਭ ਗਿਆਨ ਦੇ ਵੈਰਾਗ ਦੇ ਮਿਲਦੇ ਕਿਵੇਂ ਨੇ, ਕਿ ਨਾ ਸਾਵੀਂ ਤੋਲ। ਆਪਣੇ ਪਿੰਡਾਂ ਦੇ ਵਿੱਚ ਸਬਜ਼ੀ ਵੇਚਣ ਵਾਲਾ ਜਦੋਂ ਆ ਜਾਂਦਾ ਨਾ ਅਤੇ ਸਾਵੀਂ ਤੋਲ ਕੇ ਲੈਂਦੇ, ਸਾਵੀਂ ਉਹਨਾਂ ਉਹਦੇ ਵਿੱਚ ਅਨਾਜ ਪਾ ਦਿੰਦੇ, ਇੱਕ ਪਾਸੇ ਤੱਕੜੀ ਦੇ ਵਿੱਚ ਦਾਣੇ ਪਾ ਦਿੰਦੇ ਅਤੇ ਓਨੀ ਹੀ ਸਬਜ਼ੀ ਵਾਲਾ ਸਬਜ਼ੀ ਪਾ ਦਿੰਦਾ ਦੂਜੇ ਪੱਲੜੇ ਵਿੱਚ। ਇਹਨੂੰ ਪੁਰਾਣੇ ਸਮੇਂ ਦੇ ਵਿੱਚ ਸਾਵੀਂ ਤੋਲ ਆਖਿਆ ਜਾਂਦਾ ਹੁੰਦਾ ਸੀ, ਕਿ ਜਿੰਨਾ ਤੈਨੂੰ ਅਸੀਂ ਦਿੱਤਾ ਭਾਈ ਉਹਦੇ ਬਰਾਬਰ ਸਾਨੂੰ ਤੋਲ ਕੇ ਦੇ ਦੇ। ਖੰਭ ਵਕੰਦੜੇ ਜੇਲ ਹਾਂ ਕਿ ਨਾ ਸਾਵੀਂ ਤੋਲ, ਤਨ ਜੜਾਈ ਆਪਣੇ ਲਹਾਂ ਸੋ ਸੱਜਣ ਟੋਲ। ਖੰਭ ਕਾਹਦੇ ਹੈ? ਖੰਭ ਕੋਈ ਆ ਦੁਨਿਆਵੀ ਖੰਭ ਨਹੀਂ, ਗਿਆਨ ਅਤੇ ਵਿਰਾਗ ਦੇ, ਗਿਆਨ ਅਤੇ ਪ੍ਰੇਮ ਦੇ ਖੰਭ ਹਨ, ਜਿਹੜੇ ਤਨ ਮਨ ਗੁਰੂ ਨੂੰ ਭੇਟ ਚੜ੍ਹਾ ਕੇ। ਇੱਕ ਪੱਲੜੇ ਦੇ ਵਿੱਚ ਤਨ ਅਤੇ ਮਨ ਰੱਖਣਾ ਪਵੇਗਾ ਅਤੇ ਇੱਕ ਪੱਲੜੇ ਦੇ ਵਿੱਚੋਂ ਫਿਰ ਸਾਧ ਸੰਗਤ ਉਹ ਪ੍ਰੇਮ ਦੇ ਅਤੇ ਗਿਆਨ ਦੇ ਖੰਭ ਪ੍ਰਾਪਤ ਹੋਣਗੇ, ਜਿਹੜੇ ਮਨ ਆਤਮਾ ਨੂੰ ਲਾ ਕੇ। ਖੰਭ ਵਕੰਦੜੇ ਜੇਲ ਹਾਂ ਕਿ ਨਾ ਸਾਵੀਂ ਤੋਲ, ਤਨ ਜੜਾਈ ਆਪਣੇ ਲਹਾਂ ਸੋ ਸੱਜਣ ਟੋਲ। ਫਿਰ ਉਹਨਾਂ ਖੰਭਾਂ ਦੇ ਸਹਾਰੇ ਕਹਿੰਦੇ ਉਡਾਰੀ ਮਾਰ ਕੇ ਆਪਣੇ ਸੱਜਣ ਨੂੰ ਲੱਭ ਲਵਾਂ। ਸੱਜਣ ਕਿਹੜਾ ਲੱਭਿਆ? ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇਸਾਹੋ। ਆਹ ਸੱਜਣ ਲੱਭਿਆ, ਇਹ ਹੈ ਅਸਲ ਸੱਜਣ। ਇਹ ਸੱਜਣ ਵੱਲ ਤੱਕਣਾ ਕਿ ਮੇਰੇ ਆਹ ਸੱਜਣ ਨੂੰ ਕੀ ਪਾਉਂਦਾ ਹੈ, ਮੇਰੇ ਆਹ ਸੱਜਣ ਨੂੰ ਕੀ ਚੰਗਾ ਲੱਗਦਾ ਹੈ। ਪੁਰਾਣੇ ਸਮੇਂ ਦੇ ਵਿੱਚ ਬਜ਼ੁਰਗ ਮਹਾਂਪੁਰਖ ਬਜ਼ੁਰਗ ਧਾਰਨਾ ਪੜ੍ਹਦੇ ਹੁੰਦੇ, ਉਹ ਆਖਦੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਅਤੇ ਜੱਗ ਭਾਵੇਂ ਸਾਰਾ ਰੁੱਸ ਜੇ। ਇਸ ਸੱਜਣ ਨੂੰ ਲੱਭਣਾ ਹੈ, ਇਸ ਸੱਜਣ ਵੱਲ ਵੇਖਣਾ ਹੈ। ਬਾਕੀ ਦੇ ਸੱਜਣ ਤਾਂ ਮਿਲਦੇ ਰਹਿੰਦੇ ਹੈ ਅਤੇ ਵਿਛੜਦੇ ਰਹਿੰਦੇ ਹੈ, ਉਹਨਾਂ ਦਾ ਤਾਂ ਮਿਲਾਪ ਹੁੰਦਾ ਰਹਿੰਦਾ ਅਤੇ ਵਿਛੋੜਾ ਵੀ ਪੈਂਦਾ ਰਹਿੰਦਾ ਹੈ। ਪਰ ਇਹ ਸੱਜਣ ਇਹੋ ਜਿਹਾ ਹੈ, ਇਹ ਸੱਜਣ ਇਹੋ ਜਿਹਾ ਜਿਹਨੇ ਲੋਕ ਪਰਲੋਕ ਦੇ ਵਿੱਚ ਸਾਡਾ ਸਹਾਈ ਬਣ ਜਾਣਾ, ਸਹਾਇਤਾ ਕਰਨੀ ਹੈ। ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਜਿੱਥੇ ਵੀ ਅਰਾਧਾਂਗੇ ਉੱਥੇ ਹੀ ਉਹਨੇ ਮਿੱਤਰ ਬਣ ਕੇ ਉੱਥੇ ਹੀ ਅੱਪੜ ਜਾਣਾ ਹੈ। ਭਾਈ ਸਾਧੇ ਅਤੇ ਭਾਈ ਰੂਪੇ ਨੇ ਜੰਗਲ ਦੇ ਵਿੱਚ ਲੱਕੜਾਂ ਵੱਢਦਿਆਂ ਵੱਢਦਿਆਂ ਪਾਣੀ ਟੰਗਿਆ ਸੀ, ਮਸ਼ਕ ਦੇ ਵਿੱਚ ਪਾ ਕੇ ਦਰਖਤ ਦੇ ਨਾਲ, ਮਸ਼ਕ ਦੇ ਵਿੱਚੋਂ ਪਾਣੀ ਚੋਂਦਾ ਰਹਿੰਦਾ, ਥੋੜ੍ਹਾ ਥੋੜ੍ਹਾ ਪਾਣੀ ਨਿਕਲਦਾ ਰਹਿੰਦਾ, ਹਵਾ ਲੱਗ ਲੱਗ ਕੇ ਪਾਣੀ ਇੰਨਾ ਠੰਡਾ ਹੋ ਗਿਆ, ਜਦੋਂ ਪੀਣ ਲੱਗੇ ਤਾਂ ਇੱਕਦਮ ਮਨ ਦੇ ਵਿੱਚ ਖਿਆਲ ਆ ਗਿਆ, ਕਹਿਣ ਲੱਗੇ ਆਹ ਪਾਣੀ ਆਹ ਜਲ ਤਾਂ ਜੇ ਮੇਰੇ ਪਾਤਸ਼ਾਹ ਆ ਕੇ ਛਕਣ ਅਤੇ ਉਹਨਾਂ ਵਾਸਤੇ ਇਹ ਆਪਾਂ ਜਲ ਲੈ ਕੇ ਚੱਲੀਏ ਅਤੇ ਪਾਤਸ਼ਾਹ ਕਿਰਪਾ ਕਰਨ ਅਤੇ ਆ ਕੇ ਛਕਣ ਅਤੇ ਕਿੰਨਾ ਚੰਗਾ ਹੋਵੇ। ਅਤੇ ਸਾਧ ਸੰਗਤ ਸਤਿਗੁਰੂ ਡਰੌਲੀ ਨਗਰ ਦੇ ਵਿੱਚ ਆਏ ਹੋਏ ਹੈ ਅਤੇ ਉਸ ਵੇਲੇ ਫਿਰ ਜਦੋਂ ਯਾਦ ਕੀਤਾ ਦੋਨੋਂ ਹੀ ਬੈਠ ਗਏ, ਆਪ ਪਾਣੀ ਨਹੀਂ ਪੀਤਾ, ਤ੍ਰੇਹ ਬੜੀ ਲੱਗੀ ਹੈ, ਪਿਆਸ ਬੜੀ ਲੱਗੀ ਹੈ, ਪਰ ਆਪ ਪਾਣੀ ਨਹੀਂ ਛਕਿਆ, ਆਪ ਪਾਣੀ ਨਹੀਂ ਪੀਤਾ। ਕਹਿੰਦੇ ਪਹਿਲਾਂ ਗੁਰੂ ਨੂੰ ਛਕਾਵਾਂਗੇ, ਗੁਰੂ ਨੂੰ ਪਿਆਵਾਂਗੇ, ਫਿਰ ਆਪ ਪੀਵਾਂਗੇ। ਅਤੇ ਗੁਰੂ ਨੂੰ ਸੱਦਣ ਦਾ ਤਰੀਕਾ ਕੀ ਹੈ? ਆਵਾਜ਼ਾਂ ਮਾਰਨੀਆਂ, ਸਿਮਰੋ, ਯਾਦ ਕਰਨਾ, ਚੇਤੇ ਕਰਨਾ, ਸਤਿਗੁਰਾਂ ਨੂੰ ਚੇਤੇ ਕਰਨਾ ਆਰੰਭ ਕਰ ਦਿੱਤਾ ਹੈ। ਮਹਾਰਾਜ ਨੂੰ ਆਵਾਜ਼ਾਂ ਮਾਰਨੀਆਂ ਆਰੰਭ ਕਰ ਦਿੱਤੀਆਂ ਹਨ। ਸਿਮਰਨ ਦੁਆਰਾ ਸਤਿਗੁਰੂ ਨੂੰ ਚੇਤੇ ਕਰ ਰਹੇ ਨੇ ਕਿ ਦਰਸ਼ ਪਿਆਸੀ ਦਿਨ ਸਰਾਤ ਚਿਤਵੋ ਅਣ ਦਿਨ ਨੀਤ ਖੋਲ ਕਪਟ ਗੁਰਮੇਲਿਆ ਨਾਨਕ ਹਰ ਸੰਗ ਮੀਤ। ਗੁਰੂ ਨੂੰ ਮਿਲਣ ਦਾ ਤਰੀਕਾ ਹੀ ਬਾਣੀ ਹੈ, ਗੁਰ ਸ਼ਬਦ ਹੈ। ਗੁਰੂ ਅੰਗਦ ਦੇ ਮਹਾਰਾਜ ਦੂਸਰੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਤੱਕ ਆਪਣੇ ਇਤਿਹਾਸ ਗਵਾਹੀ ਭਰਦਾ ਹੈ ਕਿ ਭਾਈ ਜੋਧ ਤੋਂ ਗੁਰਬਾਣੀ ਸੁਣੀ, ਪਾਠ ਸੁਣਿਆ, ਨਹੀਂ ਤਾਂ ਜਵਾਲਾ ਦੇਵੀ ਦੇ ਚਾਲੇ ਜਾਂਦੇ ਹੁੰਦੇ। ਬਾਣੀ ਸੁਣੀ ਅਤੇ ਸਦ ਸੰਗਤ ਬਾਣੀ ਸੁਣ ਕੇ ਮਨ ਦੇ ਵਿੱਚ ਪ੍ਰੇਮ ਜਾਗਿਆ, ਕਹਿੰਦੇ ਬਾਣੀ ਕਿਹਦੀ ਹੈ? ਅਤੇ ਆਖਣ ਲੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਹੈ। ਅਤੇ ਫਿਰ ਕਰਤਾਰਪੁਰ ਸਾਹਿਬ ਤੱਕ ਅੱਪੜੇ। ਇਸੇ ਤਰ੍ਹਾਂ ਸਾਧ ਸੰਗਤ ਗੁਰੂ ਅਮਰਦਾਸ ਮਹਾਰਾਜ ਜੀ, ਜਦੋਂ ਇੱਕ ਸਾਧੂ ਨੇ ਆਖ ਦਿੱਤਾ ਭਾਵੇਂ ਤੁਸੀਂ 6 ਮਹੀਨਿਆਂ ਬਾਅਦ, ਸਾਲ ਬਾਅਦ ਗੰਗਾ 'ਤੇ ਆਉਂਦੇ ਹੋ, ਤੁਹਾਡਾ ਆਉਣਾ ਨੇਫਲ ਹੈ, ਤੁਸੀਂ ਗੁਰੂ ਨਹੀਂ ਧਾਰਨ ਕੀਤਾ ਹੈ। ਮਨ ਬੜਾ ਅਸ਼ਾਂਤ ਹੋ ਗਿਆ, ਬੇਚੈਨ ਹੋ ਗਿਆ ਅਤੇ ਰਾਤ ਨੂੰ ਨੀਂਦਰ ਨਹੀਂ ਪੈਂਦੀ। ਉਹਨਾਂ ਦੇ ਭਰਾ ਦੇ ਪੁੱਤਰ ਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਜੀਆਂ ਦੀ ਸਪੁੱਤਰੀ ਬੀਬੀ ਅਮਰੋ ਜੀ ਵਿਆਹੇ ਹੋਏ ਹੈ ਅਤੇ ਉਹ ਸਵੇਰੇ ਨਾਲੇ ਦੁੱਧ ਦੇ ਵਿੱਚ ਮਧਾਣੀ ਪਾ ਕੇ ਅੰਮ੍ਰਿਤ ਵੇਲੇ ਨਾਲੇ ਦੁੱਧ ਰਿੜਕਦੇ ਨੇ ਅਤੇ ਨਾਲੇ ਆਪਣੇ ਮਨ ਨੂੰ ਰਿੜਕਦੇ ਹੈ ਪਾਠ ਕਰਕੇ, ਸਿਮਰਨ ਕਰਕੇ, ਨਿਤਨੇਮ ਕਰਕੇ ਅਤੇ ਆਸਾ ਦੀ ਵਾਰ ਪੜ੍ਹਦਿਆਂ ਪੜ੍ਹਦਿਆਂ ਬਲਿਹਾਰੀ ਗੁਰੇ ਆਪਣੇ ਦਿਓਹਾੜੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਜਦੋਂ ਇਹ ਸ਼ਬਦ ਸੁਣੇ ਤੇ ਸਾਧ ਸੰਗਤ ਫਿਰ ਪੁੱਛਿਆ ਤੇ ਪਤਾ ਲੱਗਿਆ ਇਹ ਗੁਰੂ ਸਾਹਿਬਾਂ ਦੀ ਬਾਣੀ ਹੈ ਤੇ ਉਹ ਖੰਡੂਰ ਸਾਹਿਬ ਤੱਕ ਅੱਪੜੇ, ਗੁਰੂ ਤੱਕ ਗੁਰੂ ਦੀ ਬਾਣੀ ਲੈ ਕੇ ਆਉਂਦੀ ਹੈ। ਇਸੇ ਤਰ੍ਹਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਵੈਰਾਗਮਈ ਅਵਸਥਾ ਦੇ ਵਿੱਚ ਆ ਕੇ ਅਤੇ ਜਦੋਂ ਮਾਤਾ ਭਰਾਈ ਜੀਆਂ ਦੇ ਘਰ ਆ ਕੇ ਖੰਡੂਰ ਸਾਹਿਬ ਇੱਕ ਕਮਰੇ ਦੇ ਵਿੱਚ ਬੈਠ ਗਏ ਸਨ, ਕਹਿ ਦਿੱਤਾ ਸੀ ਮਾਤਾ ਜੀ ਕਿਸੇ ਨੂੰ ਦੱਸਿਓ ਨਾ ਸਾਡੇ ਬਾਰੇ ਕਿ ਅਸੀਂ ਇੱਥੇ ਬੈਠੇ ਹੋਏ ਹਾਂ, ਕਿਸੇ ਨੂੰ ਜ਼ਿਕਰ ਨਾ ਕਰਿਓ, ਕਿਸੇ ਨੂੰ ਦੱਸਿਓ ਨਾ ਸਾਡੇ ਬਾਰੇ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜਾਣ ਤੋਂ ਬਾਅਦ ਜਿਸ ਪਿਆਰੇ ਸੇ ਨੇਹੋ ਤਿਸ ਆਗੈ ਮਰ ਚੱਲੀਐ ਧ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਅਤੇ ਸਾਧ ਸੰਗਤ ਜਦੋਂ ਬੈਠੇ ਤੇ ਹੁਣ ਸੰਗਤਾਂ ਬੇਚੈਨ ਹੋ ਉੱਠੀਆਂ, ਗੁਰੂ ਕਾ ਦਰਸ਼ਨ ਨਹੀਂ ਹੁੰਦਾ, ਗੁਰੂ ਕਾ ਦੀਦਾਰ ਨਹੀਂ ਹੁੰਦਾ, ਸੰਗਤਾਂ ਗੁਰੂ ਦੇ ਦਰਸ਼ਨ ਮੰਗਦੀਆਂ ਹਨ, ਦੀਦਾਰ ਮੰਗਦੀਆਂ ਹਨ। ਅਤੇ ਉਸ ਵੇਲੇ ਮਾਤਾ ਭਰਾਈ ਜੀਆਂ ਨੇ ਕਿਸੇ ਨੂੰ ਨਹੀਂ ਦੱਸਿਆ, ਆ ਕੇ ਸੰਗਤਾਂ ਪੁੱਛਦੀਆਂ ਨੇ, ਗੁਰੂ ਕਾ ਬਚਨ ਅੱਗੇ ਆ ਜਾਂਦਾ ਹੈ। ਫਿਰ ਬਾਬਾ ਬੁੱਢਾ ਜੀਆਂ ਦੇ ਕੋਲ ਸੰਗਤ ਗਈ, ਬਾਬਾ ਬੁੱਢਾ ਜੀਆਂ ਨੂੰ ਜਾ ਕੇ ਬੇਨਤੀ ਕੀਤੀ ਸਾਨੂੰ ਗੁਰੂ ਮਿਲਣ ਦਾ, ਗੁਰੂ ਦੇ ਮਿਲਾਪ ਦੀ ਯੁਗਤੀ ਦੱਸ ਦਿਓ, ਗੁਰੂ ਮਿਲਦਾ ਕਿਵੇਂ ਹੈ, ਗੁਰੂ ਦੇ ਮਿਲਾਪ ਦੀ ਯੁਗਤੀ ਦੱਸ ਦਿਓ। ਬਾਬਾ ਬੁੱਢਾ ਜੀਆਂ ਨੂੰ ਬੇਨਤੀ ਕੀਤੀ, ਕਹਿਣ ਲੱਗੇ ਬਾਬਾ ਜੀ ਤੁਸੀਂ ਤਾਂ ਬਚਪਨ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੀ ਸੰਗਤ ਕੀਤੀ ਹੈ ਅਤੇ ਤੁਹਾਨੂੰ ਤਾਂ ਪਤਾ ਹੋਣਾ ਗੁਰੂ ਨੂੰ ਮਿਲਣ ਦੀ ਯੁਗਤੀ ਕੀ ਹੈ। ਅਤੇ ਫਿਰ ਬਾਬਾ ਬੁੱਢਾ ਜੀਆਂ ਨੇ ਯੁਗਤੀ ਦੱਸੀ, ਕਹਿਣ ਲੱਗੇ ਜੇ ਗੁਰੂ ਨੂੰ ਮਿਲਣਾ ਨਾ ਫਿਰ ਗੁਰੂ ਕੇ ਸ਼ਬਦ ਪੜ੍ਹੋ, ਗੁਰੂ ਕੀ ਬਾਣੀ ਪੜ੍ਹੋ, ਗੁਰੂ ਕੇ ਸ਼ਬਦ ਪੜ੍ਹੋ, ਗੁਰੂ ਕੀ ਬਾਣੀ ਪੜ੍ਹੋ, ਬਾਣੀ ਗੁਰੂ ਦੇ ਨਾਲ ਮਿਲਾ ਦਿੰਦੀ ਹੈ। ਅਤੇ ਪਿਆਰਿਓ ਫਿਰ ਜਦੋਂ ਉਹਨਾਂ ਨੇ ਗੁਰੂ ਕੀ ਬਾਣੀ ਪੜ੍ਹੀ, ਗੁਰੂ ਕੇ ਸ਼ਬਦ ਪੜ੍ਹੇ ਅਤੇ ਉਸ ਵੇਲੇ ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀ ਸਮਾਧੀ ਤੋਂ ਉੱਠ ਗਏ ਅਤੇ ਸੰਗਤਾਂ ਨੂੰ ਮਿਲੇ। ਅੱਜ ਵੀ ਦਰਬਾਰ ਸਾਹਿਬ, ਅੰਮ੍ਰਿਤਸਰ, ਸੱਚਖੰਡ, ਹਰਿਮੰਦਰ ਸਾਹਿਬ ਵਿਖੇ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਨਹੀਂ ਆਉਂਦੇ ਅਤੇ ਉਹਨਾਂ ਚਿਰ ਸੰਗਤਾਂ ਬਾਣੀ ਦੇ ਰੂਪ ਦੇ ਵਿੱਚ ਆਵਾਜ਼ਾਂ ਮਾਰਦੀਆਂ ਹਨ। ਤੁਸੀਂ ਟੈਲੀਵਿਜ਼ਨ ਦੇ ਉੱਤੇ, ਟੀਵੀ ਦੇ ਉੱਤੇ ਵੇਖਦੇ ਹੋਵੋਗੇ ਸਵਈਏ ਪੜ੍ਹਦੀਆਂ ਨੇ, ਸੰਗਤਾਂ ਪਾਠ ਕਰਦੀਆਂ ਨੇ, ਵਾਰੋ ਵਾਰੀ ਗੁਰੂ ਨੂੰ ਆਵਾਜ਼ਾਂ ਮਾਰਦੀਆਂ ਨੇ। ਪਿਆਰਿਓ, ਗੁਰੂ ਨੂੰ ਮਿਲਣ ਦੀ ਯੁਗਤੀ ਹੀ ਇਹ ਹੈ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜ੍ਹੋ ਨਿਤ ਭਾਈ, ਗੁਰਪੂਰੈ ਤੂੰ ਰੱਖਿਆ। ਗੁਰੂ ਨੂੰ ਮਿਲਣ ਦੀ ਯੁਗਤੀ ਹੀ ਇਹ ਹੈ। ਉਹ ਗਾਵੋ ਸੁਣੋ ਤੇ ਪੜੋ ਨਿਤ ਭਾਈ, ਬਾਣੀ ਪੂਰੇ ਸਤ ਗੁਰ ਦੀ, ਗਾਵੋ ਸੁਣੋ ਤੇ ਪੜੋ ਨਿਤ ਭਾਈ, ਬਾਣੀ ਪੂਰੇ ਸਤ ਗੁਰ ਦੀ। ਬਾਣੀ ਪੂਰੇ ਸਤ ਗੁਰ ਦੀ, ਗਾਵੋ ਸੁਣੋ ਤੇ ਪੜੋ ਨਿਤ ਪਾਈ, ਪੜੋ ਨਿਤ ਪਾਈ, ਬਾਣੀ ਪੂਰੇ ਸਤਿਗੁਰ ਦੀ, ਗਾਵੋ ਸੁਣੋ ਤੇ ਪੜੋ ਨਿਤ ਪਾਈ, ਬਾਣੀ ਪੂਰੇ ਸਤਿਗੁਰ ਦੀ। ਬਾਣੀ ਪੂਰੇ ਸਤ ਪ੍ਰਭੂ ਮਿਲਣ ਦੀ, ਗੁਰੂ ਨੂੰ ਮਿਲਣ ਦੀ ਯੁਗਤ ਸਤ ਸੰਗਤ ਬਾਣੀ ਹੀ ਹੈ। ਬਾਣੀ ਹੀ ਗੁਰੂ ਤੱਕ ਲੈ ਕੇ ਜਾਂਦੀ, ਬਾਣੀ ਹੀ ਸਤਿਗੁਰੂ ਤੱਕ ਲੈ ਕੇ ਜਾਂਦੀ ਹੈ, ਸਤਿਗੁਰੂ ਦੇ ਨਾਲ ਮਿਲਾਪ ਕਰਾਉਂਦੀ। ਪਿਆਰਿਓ, ਮਨ ਤਕੜੇ ਵੀ ਉਹਨਾਂ ਦੇ ਹੀ ਹੁੰਦੇ ਹੈ। ਅੱਜ ਸਰੀਰਕ ਤੌਰ 'ਤੇ ਭਾਵੇਂ ਆਪਾਂ ਬਲਸ਼ਾਲੀ ਹਾਂ, ਬਹੁਤ ਸਹੂਲਤਾਂ ਸਾਧਨ ਹਨ, ਪਰ ਮਨ ਕਰਕੇ ਵਿਰਲੇ ਨੇ, ਜਿਹੜੇ ਅਡੋਲਤਾ ਦੀ ਅਵਸਥਾ ਦੇ ਵਿੱਚ, ਆਤਮਕ ਅਡੋਲਤਾ ਦੀ ਅਵਸਥਾ ਵਿੱਚ ਅਪੜੇ ਹੋਣਗੇ। ਮਾਨਸਿਕ ਤੌਰ 'ਤੇ ਜਦੋਂ ਮਨ ਕਰਕੇ ਕਮਜ਼ੋਰ ਹੁੰਦੇ ਹਾਂ ਤਾਂ ਸਤਿਸੰਗਤ ਇਹ ਭਟਕਣਾ ਦਾ ਕਾਰਨ ਬਣ ਜਾਂਦਾ ਹੈ। ਤਾਂ ਹੀ ਕਦੇ ਕੋਈ ਕਿਤੇ ਮੱਥਾ ਟੇਕਦਾ ਫਿਰਦਾ, ਕੋਈ ਕਿਤੇ ਮੱਥਾ ਟੇਕਦਾ ਫਿਰਦਾ ਹੈ, ਅਤੇ ਚੈਨ ਕਿਸੇ ਨੂੰ ਵੀ ਨਹੀਂ ਆ ਰਿਹਾ ਹੈ। ਅਤੇ ਸਤਿਸੰਗਤ ਤਾਕਤ ਮਿਲਣੀ ਹੈ ਇਸ ਬਾਣੀ ਵਿੱਚੋਂ, ਭਜਨ ਵਿੱਚੋਂ, ਸਿਮਰਨ ਵਿੱਚੋਂ, ਇੱਥੋਂ ਤਾਕਤ ਮਿਲਣੀ ਹੈ। ਅਤੇ ਇਹਦੇ ਵਾਸਤੇ ਅੱਜ ਇੰਨਾ ਜ਼ਿਆਦਾ ਇਨਸਾਨ ਜਿਹੜਾ ਹੈ ਉਹ ਰੁੱਝ ਗਿਆ, ਉਹ ਕਹਿੰਦਾ ਮੇਰੇ ਕੋਲ ਸਮਾਂ ਹੀ ਨਹੀਂ ਰਿਹਾ, ਬਾਕੀ ਸਾਰੇ ਕਾਰਜ ਕਰਨ ਦਾ ਸਮਾਂ ਹੈ ਪਰ ਮੇਰੇ ਕੋਲ ਹੁਣ ਪਾਠ ਕਰਨ ਦਾ, ਬਾਣੀ ਪੜ੍ਹਨ ਦਾ, ਨਿਤਨੇਮ ਕਰਨ ਦਾ ਅਤੇ ਗੁਰ ਸ਼ਬਦ ਦਾ ਅਭਿਆਸ ਕਰਨ ਦਾ ਮੇਰੇ ਕੋਲ ਸਮਾਂ ਨਹੀਂ। ਉਹ ਗੁਰੂ ਸਾਹਿਬਾਂ ਨੇ ਬੜਾ ਸੌਖਾ ਅਤੇ ਸਰਲ ਤਰੀਕਾ ਕਲਯੁੱਗ ਦੇ ਸਮੇਂ ਵਿੱਚ, ਕੋਈ ਆਖਿਆ ਨਹੀਂ ਕਿ ਬਹੁਤਾ ਸਮਾਂ ਘਰ ਪਰਿਵਾਰ ਛੱਡ ਕੇ ਕੋਈ ਸਮਾਧੀਆਂ ਲਾਉਣੀਆਂ ਨੇ ਜਾ ਕੇ, ਬੜਾ ਸੌਖਾ ਸਰਲ ਤਰੀਕਾ ਮਹਾਰਾਜ ਨੇ ਦੱਸ ਦਿੱਤਾ ਕਿ 24 ਘੰਟਿਆਂ ਦੇ ਵਿੱਚੋਂ ਆਪਣੇ ਪਰਿਵਾਰ ਵਿੱਚ ਰਹਿੰਦਿਆਂ 2.5 ਘੰਟੇ ਵੀ ਦੇ ਦੇਵੇਂ ਅਤੇ ਇੰਨੇ ਨਾਲ ਹੀ ਪਾਰ ਉਤਾਰਾ ਹੋ ਜਾਵੇਗਾ। 2.5 ਘੰਟੇ ਸਾਧ ਸੰਗਤ 8-8, 10-10, 12-12 ਘੰਟੇ ਕੰਮਾਂ ਕਾਰਾਂ ਦੇ ਉੱਤੇ ਆਪਾਂ ਲਾਉਂਦੇ ਹਾਂ, ਉਹਦੇ ਵਿੱਚੋਂ ਆਪਾਂ ਨੂੰ ਪਤਾ ਕਿ ਸਾਨੂੰ ਧਨ ਮਿਲ ਰਿਹਾ ਹੈ, ਮੁਨਾਫਾ ਮਿਲ ਰਿਹਾ ਹੈ। ਅਤੇ ਧਰਮ ਨੂੰ ਜਾਣਿਆ ਹੀ ਨਹੀਂ, ਮਨ ਨਹੀਂ ਲੱਗਦਾ ਕਹਿੰਦੇ, ਕਿਉਂਕਿ ਧਰਮ ਨੂੰ ਜਾਣਿਆ ਹੀ ਨਹੀਂ ਕਿ ਜਿਹੜਾ ਅਸੀਂ ਇਹ ਨਾਮ ਜਪਦੇ ਹਾਂ ਇਹ ਵੀ ਬਹੁਤ ਵੱਡਾ ਸਾਨੂੰ ਮੁਨਾਫਾ ਮਿਲ ਰਿਹਾ ਹੈ। ਜਿਸ ਦਿਨ ਇਹ ਜਾਣ ਲਵਾਂਗੇ ਨਾ ਉਸ ਦਿਨ ਮਨ ਭੱਜੇਗਾ ਹੀ ਨਹੀਂ, ਇਹ ਜਾਣਿਆ ਹੀ ਨਹੀਂ। ਪੜ੍ਹਦੇ ਜ਼ਰੂਰ ਹਾਂ, ਸੁਣਦੇ ਜ਼ਰੂਰ ਹਾਂ, ਪਰ ਇਹ ਨਹੀਂ ਜਾਣਿਆ ਕਿ ਅਸੀਂ ਧਰਮ ਕਮਾ ਰਹੇ ਹਾਂ ਅਤੇ ਬਹੁਤ ਵੱਡਾ ਮੁਨਾਫਾ ਜਿਹੜਾ ਉਹ ਸਾਨੂੰ ਇਹਦੇ ਵਿੱਚੋਂ ਪ੍ਰਾਪਤ ਹੋ ਰਿਹਾ ਹੈ। ਬਹੁਤ ਜਮ੍ਹਾਂ ਕਰ ਰਹੇ ਹਾਂ ਅਸੀਂ ਪੂੰਜੀ ਜਿਹੜੀ ਅੱਗੇ ਜਾ ਕੇ ਸਾਡੇ ਕੰਮ ਆਉਣੀ ਹੈ, ਉਹ ਧਨ ਜਮ੍ਹਾਂ ਕਰ ਰਹੇ ਹਾਂ। ਜਿਨ੍ਹਾਂ ਨੇ ਸੱਚਮੁੱਚ ਸਮਝ ਲਿਆ ਅਤੇ ਸਾਧ ਸੰਗਤ, ਉਹਨਾਂ ਦੇ ਮਨ ਦੀ ਫਿਰ ਭਟਕਣਾ ਖਤਮ ਹੋ ਗਈ, ਉਹਨਾਂ ਦੇ ਮਨ ਲੱਗ ਗਏ, ਮਨ ਵਿੰਨੇ ਗਏ, ਉਹਨਾਂ ਦੇ ਮਨ ਲੱਗ ਗਏ ਗੁਰਬਾਣੀ ਵਿੱਚ, ਉਹਨਾਂ ਦੇ ਅੰਦਰੋਂ ਭਟਕਣਾ ਖਤਮ ਹੋ ਗਈ ਹੈ, ਉਹਨਾਂ ਦੇ ਮਨ ਜੁੜ ਗਏ ਜਿਨ੍ਹਾਂ ਨੇ ਜਾਣ ਲਿਆ। ਅਸੀਂ ਇਹ ਜਾਣਦੇ ਹਾਂ ਕਿ ਦੁਨਿਆਵੀ ਕਾਰਜਾਂ ਦੇ ਵਿੱਚੋਂ ਤਾਂ ਸਾਨੂੰ ਜੋ ਪ੍ਰਾਪਤ ਹੁੰਦਾ ਹੈ ਸਾਡਾ ਮੁਨਾਫਾ ਹੈ, ਅਸੀਂ ਇਹਨੂੰ ਇਸ ਕੰਮ ਉੱਤੇ ਖਰਚ ਕਰਾਂਗੇ, ਇਸ ਕੰਮ ਉੱਤੇ ਖਰਚ ਕਰਾਂਗੇ, ਪਰ ਇਹ ਜਿਹੜਾ ਖਰਚ ਹੈ, ਇਹ ਜਿਹੜਾ ਧਨ ਹੈ, ਤਾਂ ਇੱਥੇ ਹੀ ਗੁਜ਼ਾਰੇ ਵਾਸਤੇ ਹੈ, ਇਹਨੂੰ ਅੱਗੇ ਦੇ ਰਸਤੇ ਇਹਨੇ ਕੰਮ ਨਹੀਂ ਦੇਣਾ। ਕਿਉਂਕਿ ਆਪਾਂ ਆਖਦੇ ਹਾਂ ਆਹ ਮੇਰਾ ਆਹ ਮੇਰਾ, ਅਤੇ ਅਸਲ ਦੇ ਵਿੱਚ ਸਾਧ ਸੰਗਤ ਵਿਚਾਰ ਕਰਕੇ ਵੇਖੀਏ ਮੇਰਾ ਮੇਰਾ ਤਾਂ ਕਰਦੇ ਰਹਿੰਦੇ ਹਾਂ, ਵਿਚਾਰ ਕਰਕੇ ਵੇਖੀਏ ਮੇਰਾ ਤਾਂ ਸਰੀਰ ਵੀ ਨਹੀਂ ਹੈ, ਆਪਣਾ ਤਾਂ ਸਰੀਰ ਵੀ ਨਹੀਂ। ਜਾਗ ਲਿਹੋ ਰੇ ਮਨ ਜਾਗ ਲਿਹੋ, ਕਹਾ ਗਾਫਲ ਸੋਇਆ, ਜੋ ਤਨ ਉਪਜਿਓ ਸੰਗ ਹੀ ਸੋ ਭੀ ਸੰਗ ਨਾ ਹੋਇਆ, ਸੋ ਭੀ ਸੰਗ ਨਾ ਹੋਇਆ। ਉਹ ਤਨ ਵੀ ਆਪਣਾ ਨਹੀਂ, ਬਾਣੀ ਆਖਦੀ ਹੈ, ਮਹਾਰਾਜ ਆਖਦੇ ਹੈ, ਕਹਿੰਦੇ ਸਰੀਰ ਨੇ ਵੀ ਸਾਥ ਨਹੀਂ ਦੇਣਾ। ਸਤ ਸੰਗਤ ਅਸਲ ਸੱਜਣ ਜੋ ਆਪਾਂ ਵਿਚਾਰ ਕਰ ਰਹੇ ਸੀ, ਖੰਭ ਵਿਕੰਦੜੇ ਜੇ ਲਹਾਂ, ਕਿੰਨਾ ਸਾਵੀਂ ਤੋਲ ਤਨ ਜੜਾਈ ਆਪਣੇ, ਲਹਾਂ ਸੋ ਸੱਜਣ ਟੋਲ, ਲੱਭ ਲਵਾਂ ਮੈਂ ਆਪਣੇ ਸੱਜਣ ਨੂੰ। ਉਹ ਸੱਜਣ ਹੈ ਸੱਚਾ ਪਾਤਸ਼ਾਹ, ਉਹ ਸੱਜਣ ਹੈ ਸੱਚਾ ਪਾਤਸ਼ਾਹ, ਸੱਚਾ ਸਤਿਗੁਰੂ। ਅਤੇ ਸਤ ਸੰਗਤ ਜਿਹਨੇ ਲੋਕ ਪਰਲੋਕ ਦੇ ਵਿੱਚ ਸਾਡੀ ਸਹਾਇਤਾ ਕਰਨੀ ਹੈ, ਅਤੇ ਉਸ ਸਤਿਗੁਰੂ ਨੂੰ ਮਿਲਣ ਦੀ ਯੁਗਤੀ ਹੈ। ਸਤਿਗੁਰੂ ਨੂੰ ਮਿਲਣ ਦਾ ਸਾਧਨ ਹੈ ਗੁਰੂ ਕੀ ਬਾਣੀ, ਜਿਨ੍ਹਾਂ ਨੇ ਬਾਣੀ ਦਾ ਅਭਿਆਸ ਕੀਤਾ, ਬਾਣੀ ਜਪੀ, ਬਾਣੀ ਅਰਾਧੀ, ਜਿਨ੍ਹਾਂ ਨੇ ਨਾਮ ਜਪਿਆ, ਆਵਾਜ਼ਾਂ ਮਾਰੀਆਂ ਭਾਈ ਸਾਧੇ ਅਤੇ ਭਾਈ ਰੂਪੇ ਨੇ, ਚੇਤੇ ਕੀਤਾ। ਸ਼ਿਖਰ ਦੁਪਹਿਰਾ ਹੈ, ਪਿਆਸ ਬੜੀ ਲੱਗੀ ਹੈ, ਪਰ ਆਪਣੀ ਪਿਆਸ ਵਿਸਰ ਗਈ, ਆਪਣੀ ਤ੍ਰੇਹ ਵਿਸਰ ਗਈ, ਆਪਣੀ ਪਿਆਸ ਚੇਤੇ ਨਾ ਰਹੀ। ਯਾਦ ਕਰਦੇ ਨੇ ਗੁਰੂ ਨੂੰ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਚੇਤੇ ਕਰ ਰਹੇ ਨੇ, ਯਾਦ ਕਰ ਰਹੇ ਨੇ। ਅਤੇ ਸਾਧ ਸੰਗਤ, ਯਾਦ ਦੇ ਵਿੱਚ ਬੜੀ ਤਾਕਤ ਹੁੰਦੀ ਹੈ। ਜਿਸ ਦਿਨ ਕੋਈ ਬੱਚਾ ਯਾਦ ਕਰੇ ਨਾ, ਮਾਂ ਬਹੁਤ ਦੂਰ ਹੋਵੇ ਅਤੇ ਉਸ ਦਿਨ ਮਾਂ ਨੂੰ ਵੀ ਇੱਕ ਹੌਲ ਪੈਣਾ, ਇੱਕ ਮਾਂ ਆਖਦੀ ਹੈ ਅੱਜ ਕੋਈ ਮੇਰਾ ਕਲੇਜਾ ਕੱਢਦਾ, ਇੱਦਾਂ ਲੱਗਦਾ ਕਿ ਮੈਨੂੰ ਕੋਈ ਬੜਾ ਚੇਤੇ ਕਰ ਰਿਹਾ, ਮੇਰਾ ਪੁੱਤਰ ਵਿਦੇਸ਼ ਦੇ ਵਿੱਚ ਬੈਠਾ, ਮੇਰਾ ਪੁੱਤਰ ਕਿਤੇ ਬਾਹਰ ਦੂਰ ਬੈਠਾ, ਮੈਨੂੰ ਲੱਗਦਾ ਕਿ ਮੇਰਾ ਪੁੱਤਰ ਮੈਨੂੰ ਆਵਾਜ਼ਾਂ ਮਾਰਦਾ। ਯਾਦ ਦੇ ਵਿੱਚ ਸਾਧ ਸੰਗਤ ਬੜੀ ਤਾਕਤ ਹੈ। ਗੁਰੂ ਸਾਹਿਬਾਂ ਨੇ ਬਾਣੀ ਵਿੱਚ ਆਖਿਆ ਹੈ, ਕਹਿੰਦੇ ਊੜੈ ਊੜ ਆਵੈ ਸੈ ਕੋਸਾ, ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਵਣ ਖਿਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਕਹਿੰਦੇ ਸਿਮਰਨ ਦੇ ਆਸਰੇ ਹੀ ਕੂੰਜਾਂ ਆਪਣੇ ਬੱਚਿਆਂ ਨੂੰ, ਆਪਣੇ ਆਂਡਿਆਂ ਨੂੰ ਸੰਭਾਲ ਲੈਂਦੀਆਂ ਨੇ ਬਰਫ਼ ਦੇ ਵਿੱਚ, ਜਿੰਨੇ ਉਹਨਾਂ ਦੇ ਚੇਤੇ ਵਿੱਚ ਰਹਿ ਜਾਂਦੇ ਆ ਨਾ, ਉਹਨਿਆਂ ਦੇ ਵਿੱਚੋਂ ਜਾ ਕੇ ਬੱਚੇ ਨਿਕਲ ਆਉਂਦੇ ਆ, ਅਤੇ ਜਿਹੜੇ ਉਹਨਾਂ ਦੇ ਚੇਤੇ ਤੋਂ ਬਾਹਰ, ਯਾਦ ਤੋਂ ਬਾਹਰ ਰਹਿ ਜਾਂਦੇ ਆ, ਉਹ ਗਲ ਜਾਂਦੇ ਆ। ਸਾਧ ਸੰਗਤ, ਇਹ ਤਾਂ ਹੋ ਗਈਆਂ ਦੁਨਿਆਵੀ ਗੱਲਾਂ, ਅਤੇ ਗੁਰੂ ਸਾਹਿਬ ਸਰਬ ਕਲਾ ਸਮਰੱਥ, ਅਤੇ ਜਿਹੜੇ ਗੁਰੂ ਨੂੰ ਆਵਾਜ਼ਾਂ ਮਾਰਦੇ ਹੈ, ਅਤੇ ਸਾਧ ਸੰਗਤ ਬਾਣੀ ਆਖਦੀ ਪਤਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੇ ਘਾਲੇ। ਉਹ ਕਿਸੇ ਦਾ ਇੱਕ ਤਿਲ ਮਾਤਰ ਵੀ ਯਾਦ ਕੀਤਾ ਹੋਇਆ ਉਹ ਸਤਿਗੁਰੂ ਸਾਧ ਸੰਗਤ ਉਹਦਾ ਫਲ ਜ਼ਰੂਰ ਦਿੰਦਾ ਹੈ। ਜਦੋਂ ਦੋਨਾਂ ਪਿਓ ਪੁੱਤਰਾਂ ਨੇ ਚੌਂਕੜਾ ਮਾਰ ਕੇ ਭੁੱਖੇ ਅਤੇ ਪਿਆਸਿਆਂ ਨੇ ਗੁਰੂ ਸਾਹਿਬਾਂ ਨੂੰ ਯਾਦ ਕਰਨਾ ਸ਼ੁਰੂ ਕੀਤਾ ਨਾ, ਜਿਨ੍ਹਾਂ ਦਾ ਪਿਆਰ ਹੁੰਦਾ ਉਹ ਇਹੋ ਜਿਹਾ ਹੀ ਹੁੰਦਾ ਹੈ, ਉੱਥੇ ਭੁੱਖ ਤਰੇ ਸਭ ਵਿਸਰ ਜਾਂਦੀ ਹੈ। ਅਤੇ ਸਾਧ ਸੰਗਤ ਜਿਹਦਾ ਚੇਤਾ ਨਹੀਂ ਉਹ ਤਾਂ ਵੇਖਦਾ ਹੀ ਰਹੇਗਾ ਕਿ ਕਦੋਂ ਸਮਾਪਤੀ ਹੋਵੇ ਅਤੇ ਕਦੋਂ ਜਾਵਾਂ ਅਤੇ ਕਦੋਂ ਕੁਝ ਛਕ ਲਵਾਂ। ਅਤੇ ਜਿਹਦੇ ਮਨ ਦੇ ਵਿੱਚ ਪਿਆਰ ਹੈ ਅਤੇ ਉਹ ਆਖੇਗਾ ਕਿ ਮੈਂ ਹੋਰ ਸੁਣ ਲਵਾਂ, ਮੈਂ ਹੋਰ ਜਪ ਲਵਾਂ, ਮੈਂ ਹੋਰ ਬੈਠ ਕੇ ਹੋਰ ਬੰਦਗੀ ਕਰ ਲਵਾਂ। ਸਾਧ ਸੰਗਤ, ਅੱਜ ਆਪਾਂ ਗੱਲ ਕਰਦੇ ਹਾਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੀ। ਸਾਰਾ ਸਿੱਖ ਜਗਤ ਉਹਨਾਂ ਦੀ ਕੁਰਬਾਨੀ ਅੱਗੇ ਸਿਜਦਾ ਕਰਦਾ ਹੈ, ਸੀਸ ਝੁਕਾਉਂਦਾ ਹੈ ਕਿ ਐਡੀ ਵੱਡੀ ਕੁਰਬਾਨੀ ਮਹਾਂਪੁਰਖਾਂ ਨੇ ਕੀਤੀ, ਹਿੰਦੁਸਤਾਨ ਦੀ ਗੌਰਮੈਂਟ ਦੇ ਨਾਲ ਮੱਥਾ ਲਾਇਆ, ਦਰਬਾਰ ਸਾਹਿਬ ਦੇ ਉੱਤੇ ਚੜ੍ਹ ਕੇ ਆਈ ਗੌਰਮੈਂਟ। ਅਤੇ ਸਾਧ ਸੰਗਤ ਕਈ ਅੱਜ ਵੀ ਆਖਣ ਵਾਲੇ ਮਹਾਂਪੁਰਖਾਂ ਨੂੰ ਨਿੰਦੀ ਜਾਣਗੇ ਕਿ ਉੱਥੇ ਕਿਉਂ ਬੈਠੇ ਸਨ, ਸਰਕਾਰ ਨੂੰ ਨਹੀਂ ਕੁਝ ਕਹਿਣਾ। ਅਤੇ ਇਹ ਨਹੀਂ ਆਖਦੇ ਕਿ ਸਰਕਾਰ ਉਹ ਜੋ ਦਰਬਾਰ ਸਾਹਿਬ ਸਿੱਖਾਂ ਦਾ ਦਿਲ ਹੈ, ਸਿੱਖਾਂ ਦਾ ਹਿਰਦਾ, ਉਹਦੇ ਉੱਤੇ ਫੌਜਾਂ ਚੜ੍ਹਾ ਕੇ ਲੈ ਆਈ, ਉਹਦੀ ਬਜਾਏ ਜਿਹੜਾ ਕੋਈ ਅਨੰਦਪੁਰ ਦਾ ਮਤਾ ਸੀ ਜੇ ਉਹਨੂੰ ਹੀ ਮੰਨ ਲੈਂਦੀ ਤਾਂ ਕਿੰਨਾ ਚੰਗਾ ਹੁੰਦਾ। ਉਹਨੂੰ ਨਹੀਂ ਆਖਣਾ ਕਿ ਉਹਨੇ ਕਿਉਂ ਨਹੀਂ ਮੰਨਿਆ, ਉਲਟਾ ਕਹਿਣਾ ਕਿ ਉੱਥੇ ਕਿਉਂ ਮੋਰਚਾਬੰਦੀ ਕਰ ਲਈ, ਉੱਥੇ ਕਿਉਂ ਦਰਬਾਰ ਸਾਹਿਬ ਦੇ ਵਿੱਚ ਬੈਠ ਕੇ ਅਤੇ ਕਿਉਂ ਲੜਾਈ ਕੀਤੀ। ਉਲਟਾ ਅੱਜ ਵੀ ਸਾਧ ਸੰਗਤ ਸਾਡੇ ਵਿੱਚੋਂ ਕਹਿਣ ਵਾਲੇ ਕਹੀ ਜਾਂਦੇ ਹਨ। ਅਤੇ ਦੂਜੇ ਪਾਸੇ ਵੇਖ ਲਈਏ ਆ ਸਿਰਸੇ ਵਾਲੇ ਦਾ, ਝੂਠੇ ਸੌਦੇ ਵਾਲੇ ਦਾ, ਪਤਾ ਨਹੀਂ ਉਹਨਾਂ ਸਿੰਘਾਂ ਨੇ ਸਾਧ ਸੰਗਤ ਕੋਈ ਅਟੈਕ ਕੀਤਾ ਜਾਂ ਨਾ ਕੀਤਾ, ਪਰ ਉਹਨਾਂ ਸਿੰਘਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਅਤੇ ਸਜ਼ਾ ਕਰ ਦਿੱਤੀ, ਕਿਸੇ ਨੂੰ 10 ਸਾਲ ਦੀ ਅਤੇ ਕਿਸੇ ਨੂੰ 5-5 ਸਾਲ ਦੀ। ਅਤੇ ਸਾਧ ਸੰਗਤ ਦੂਜੇ ਪਾਸੇ ਝੂਠੇ ਸੌਦੇ ਵਾਲੇ ਦੇ ਚੇਲਿਆਂ ਨੇ, ਪਹਿਲਾ ਜਿਹੜਾ ਸਿੰਘ ਸੀ ਭਾਈ ਕਮਲਜੀਤ ਸਿੰਘ, ਉਹ ਸੁਨਾਮ ਦੇ ਵਿੱਚ ਉਹਨਾਂ ਸ਼ਹੀਦ ਕੀਤਾ, ਅਜੇ ਵੀ ਉਹ ਜੇਲ੍ਹ ਦੇ ਵਿੱਚ ਤਾਂ ਜ਼ਰੂਰ ਬੈਠੇ ਆ ਪਰ ਸਜ਼ਾ ਕਿਸੇ ਨੂੰ ਨਹੀਂ ਹੋਈ ਹੈ। ਫਿਰ ਡੱਬ ਵਾਲੀ ਮੰਡੀ, ਉੱਥੇ ਸ਼ਹੀਦ ਕੀਤਾ, ਸਜ਼ਾ ਉੱਥੇ ਵੀ ਕਿਸੇ ਨੂੰ ਕੋਈ ਨਹੀਂ। ਬੰਬੇ ਵਿਖੇ ਤਰਨ ਤਾਰਨ ਦੇ ਇਲਾਕੇ ਦਾ ਰਹਿਣ ਵਾਲਾ ਸਿੰਘ ਭਾਈ ਬਲਕਾਰ ਸਿੰਘ, ਉਹਨੂੰ ਸ਼ਹੀਦ ਕੀਤਾ, ਸਜ਼ਾ ਉੱਥੇ ਵੀ ਕਿਸੇ ਨੂੰ ਨਹੀਂ ਹੋਈ। ਅਤੇ ਨੂਰ ਮਹਿਲੀਏ ਦਾ ਵਿਰੋਧ ਕਰਦੇ ਸੀ, ਉਸ ਵਿਰੋਧ ਦੇ ਵਿੱਚ ਭਾਈ ਦਰਸ਼ਨ ਸਿੰਘ ਲੁਹਾਰੇ ਨਗਰ ਦਾ ਰਹਿਣ ਵਾਲਾ ਸ਼ਹੀਦ ਹੋ ਗਿਆ, ਸਜ਼ਾ ਤਾਂ ਇੱਕ ਪਾਸੇ, ਕਿਸੇ 'ਤੇ FIR ਵੀ ਦਰਜ ਨਹੀਂ ਹੋਈ ਹੈ। ਇਹ ਹੈ ਸਾਧ ਸੰਗਤ ਉੱਥੋਂ ਦਾ ਕਾਨੂੰਨ। ਅਤੇ ਅੱਜ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਦੀ ਬੇਅਦਬੀ ਕਰਦੇ, ਇਹ ਸਾਧ ਸੰਗਤ ਪਹਿਲਾਂ ਤਾਂ ਭਨਿਆਰਿਆਂ ਵਾਲੇ ਦੇ ਚੇਲਿਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਨੂੰ ਅਗਨ ਭੇਟ ਕਰਨਾ ਸ਼ੁਰੂ ਕੀਤਾ। ਉਦੋਂ ਬਾਅਦ ਪਿਛਲੇ ਸਾਲ ਤੋਂ ਜ਼ਿਆਦਾ ਘਟਨਾਵਾਂ ਵੱਧ ਗਈਆਂ। ਮਰਿੰਡੇ ਦੇ ਨੇੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਕਿਸੇ ਨੇ ਖੂਹ ਦੇ ਵਿੱਚ ਸੁੱਟਿਆ। ਇਸੇ ਤਰ੍ਹਾਂ ਫਿਰ UP ਦੇ ਵਿੱਚ ਹੋਈ ਇੱਕ ਘਟਨਾ ਉਦੋਂ ਬਾਅਦ, ਅਤੇ ਡੱਬ ਵਾਲੀ ਮੰਡੀ ਅਤੇ ਇੱਕ ਜੀਂਦ ਦੇ ਨੇੜੇ ਅਤੇ ਗੂਲੇ ਚੀਕੇ ਦੇ ਨੇੜੇ, ਇਸੇ ਤਰ੍ਹਾਂ ਸਾਧ ਸੰਗਤ ਹੁੰਦੀਆਂ ਘਟਨਾਵਾਂ। ਇੱਕ ਰਾਜਸਥਾਨ ਦੇ ਵਿੱਚ ਹੋਈ, ਇੱਕ ਤਾਂਤਰਿਕ ਨੇ ਪੁੱਛਿਆ, ਦੇਣ ਵਾਲੇ ਨੇ ਅੰਗ ਅੰਗ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਅਤੇ ਜਿਨ੍ਹਾਂ ਦੇ ਅੰਦਰ ਜਜ਼ਬਾ ਸੀ ਅਤੇ ਉਹਨਾਂ ਨੇ ਉਸ ਤਾਂਤਰਿਕ ਦੇ ਵੀ ਉਸ ਤਰੀਕੇ ਹੀ ਸਾਧ ਸੰਗਤ ਇਕੱਲਾ ਇਕੱਲਾ ਟੋਟਾ ਟੋਟਾ ਕਰ ਦਿੱਤਾ ਉਹਦੇ ਸਰੀਰ ਦਾ। ਪਰ ਉੱਥੋਂ ਦੇ ਪ੍ਰਸ਼ਾਸਨ ਨੇ ਹਮਾਇਤ ਕੀਤੀ, ਕੋਈ ਗਵਾਹ ਨਹੀਂ ਬਣਿਆ ਸਿੰਘਾਂ ਦੇ ਵਿਰੁੱਧ। ਜਿਹੜਾ ਉਹ ਆਪਣਾ ਬਣਾਈ ਬੈਠਾ ਸੀ ਡੇਰਾ ਜਿਹਾ, ਉਹ ਵੀ ਬਲਡੋਜ਼ਰਾਂ ਦੇ ਨਾਲ ਪ੍ਰਸ਼ਾਸਨ ਨੇ ਢਾ ਦਿੱਤਾ। ਅਤੇ ਭਾਈ ਮਨਦੀਪ ਸਿੰਘ ਜੀਆਂ ਨੇ ਇਟਲੀ ਤੋਂ ਗਿਆ ਸੀ, ਅਤੇ ਸਾਧ ਸੰਗਤ ਲੁਧਿਆਣੇ ਦੇ ਇੱਕ ਨਗਰ ਦੀ ਜੋ ਘਟਨਾ, ਉੱਥੇ ਇੱਕ ਭਈਏ ਵੱਲੋਂ ਬੇਅਦਬੀ ਕੀਤੀ ਗਈ। ਇੱਕ ਭਈਆ ਤਾਂ ਗੁਰੂ ਬਣਿਆ ਬੈਠਾ ਨੂਰ ਮਹਿਲ, ਅਤੇ ਇੱਕ ਭਈਏ ਦੇ ਵੱਲੋਂ ਬੇਅਦਬੀ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ। ਅਤੇ ਸਾਧ ਸੰਗਤ ਗੋਲੀਆਂ ਮਾਰ ਕੇ ਉਹਨੂੰ ਸੋਧਾ ਲਾਇਆ ਅਤੇ ਸਾਡੇ ਜਿਹੜੇ ਅੱਜ ਦੇ ਆਗੂ ਹਨ, ਕਈ ਸਾਡੀ ਗੱਲ ਨਾਲ ਸ਼ਾਇਦ ਸਹਿਮਤ ਨਾ ਹੋਣ, ਉਹ ਸਾਡੇ ਆਗੂ ਕਹਿੰਦੇ ਕਾਨੂੰਨ ਆਪਣੇ ਹੱਥ ਵਿੱਚ ਨਹੀਂ ਸੀ ਲੈਣਾ ਚਾਹੀਦਾ, ਉਹ ਪਹਿਲਾਂ ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਸੀ। ਉੱਤਰਾਖੰਡ ਦੇ ਵਿੱਚ ਇੱਕ ਘਟਨਾ ਹੋਈ ਅਤੇ ਸਾਧ ਸੰਗਤ ਉੱਥੇ 302 ਦਾ ਪਰਚਾ ਦਰਜ ਕੀਤਾ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕੀਤੀ ਸੀ, ਕਤਲ ਦਾ ਮੁਕੱਦਮਾ ਦਰਜ ਕੀਤਾ। ਅਤੇ ਜੇ ਘਟਨਾ ਪੰਜਾਬ ਦੇ ਵਿੱਚ ਹੁੰਦੀ ਹੈ ਤਾਂ ਇੱਥੇ ਕੇਵਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ 195 ਆਖਿਆ ਜਾਂਦਾ ਜਾਂ 295 ਆਖਿਆ ਜਾਂਦਾ, ਇਹੋ ਜਿਹਾ ਨਾਂ ਹੈ ਉਹ ਧਾਰਾ ਦਾ। ਬਸ ਉਹ ਧਾਰਾ ਲਾ ਕੇ ਅਤੇ ਮੁਕੱਦਮਾ ਦਰਜ ਕਰ ਲੈਂਦੇ ਆ, 2-4 ਮਹੀਨਿਆਂ ਬਾਅਦ ਜ਼ਮਾਨਤ ਹੋ ਜਾਂਦੀ। 3 ਜੱਜਾਂ ਦੇ ਬੈਂਚ ਨੇ ਇਹ ਸਾਧ ਸੰਗਤ ਕਾਨੂੰਨ ਪਾਸ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਵਿਤ ਵਿਅਕਤੀ ਦੇ ਨਿਆਈ ਹੈ ਅਤੇ ਜੋ ਜ਼ਮੀਨ ਜਾਇਦਾਦ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਂ ਚੜ ਸਕਦੀ ਹੈ, ਚੜ੍ਹਦੀ ਹੈ, ਪਰ ਉੱਤਰ ਨਹੀਂ ਸਕਦੀ। ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹਿੰਦੁਸਤਾਨ ਦਾ ਕਾਨੂੰਨ ਗੁਰੂ ਮੰਨ ਰਿਹਾ ਹੈ, ਜੀਵਿਤ ਵਿਅਕਤੀ ਦੀ ਨਿਆਈ ਮੰਨ ਰਿਹਾ ਹੈ, ਅਤੇ ਫਿਰ ਜਿਹੜੇ ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਦੇ ਹੈ ਉਹਨਾਂ ਦੇ ਉੱਤੇ ਕਤਲ ਦੇ ਮੁਕੱਦਮੇ ਕਿਉਂ ਨਹੀਂ ਦਰਜ ਕੀਤੇ ਜਾਂਦੇ? ਜੇ ਉਹਨਾਂ ਉੱਤੇ ਕਤਲ ਦੇ ਮੁਕੱਦਮੇ ਦਰਜ ਕਰਕੇ ਅਤੇ ਕੋਈ ਠੋਸ ਕਾਰਵਾਈ ਕੀਤੀ ਜਾਂਦੀ ਤਾਂ ਸਿੰਘਾਂ ਨੂੰ ਕਦੇ ਕਾਨੂੰਨ ਹੱਥ ਵਿੱਚ ਲੈਣ ਦੀ ਜ਼ਰੂਰਤ ਹੀ ਨਾ ਪੈਂਦੀ। ਇਹਨਾਂ ਆਗੂਆਂ ਨੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਵੀ ਕਹਿ ਦੇਣਾ ਸੀ, ਜੇ ਉਸ ਸਮੇਂ ਹੁੰਦੇ, ਕਹਿ ਦੇਣਾ ਸੀ ਕਿ ਔਰੰਗਜ਼ੇਬ ਨਾਲ ਲੜਨ ਦੀ ਕੋਈ ਲੋੜ ਨਹੀਂ, ਆਪਾਂ ਮੇਜ਼ 'ਤੇ ਬਹਿ ਕੇ ਹੀ ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ। ਗੁਰੂ ਸਾਹਿਬਾਂ ਨੇ ਆਖਿਆ, ਸਤਿਗੁਰੂ ਆਖਦੇ ਚੂੰ ਕਰ ਆ ਜਾ ਹਮ ਹੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਕਹਿਣ ਲੱਗੇ ਜਦੋਂ ਸਾਰੇ ਹੀਲਿਆਂ ਵਸੀਲਿਆਂ ਤੋਂ ਗੱਲ ਉੱਪਰ ਚਲੀ ਜਾਵੇ ਤਾਂ ਉਦੋਂ ਫਿਰ ਹਾਰ ਕੇ ਹੱਥ ਦੇ ਵਿੱਚ ਤਲਵਾਰ ਚੁੱਕਣੀ ਪੈਂਦੀ ਹੈ, ਫਿਰ ਹੱਥ ਜਿਹੜਾ ਤਲਵਾਰ ਦੇ ਮੁੱਠੇ ਦੇ ਉੱਤੇ ਜਾਂਦਾ। ਸੋ ਸਾਧ ਸੰਗਤ 84 ਦੇ ਵਿੱਚ ਕਿੰਨਾ ਕਤਲੇਆਮ ਦਿੱਲੀ ਵਿਖੇ ਸਿੱਖਾਂ ਦਾ ਕੀਤਾ ਗਿਆ, ਅਜੇ ਤੱਕ ਕਿਸੇ ਨੂੰ ਕੋਈ ਸਜ਼ਾ ਨਹੀਂ। ਅਤੇ ਦੂਜੇ ਪਾਸੇ ਭਾਈ ਰਾਜੋਆਣੇ ਵਰਗੇ ਸਿੰਘ ਜਿਨ੍ਹਾਂ ਨੂੰ ਫਾਂਸੀ ਦੀਆਂ ਸਜ਼ਾਵਾਂ ਹੋਈਆਂ, ਉਹ ਤਾਂ ਸਿੱਖ ਜਗਤ ਜਾਗ ਉੱਠਿਆ, ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੇ ਹੰਭਲਾ ਮਾਰਿਆ, ਫਾਂਸੀ ਟਾਲੀ ਗਈ ਅਤੇ ਕਿੰਨੇ ਜੇਲ੍ਹਾਂ ਦੇ ਵਿੱਚ ਬੈਠੇ 20-20 ਸਾਲ ਹੋ ਚੱਲੇ ਹੈ। ਜਿੰਨੀ ਉਹਨਾਂ ਨੂੰ ਕੋਰਟ ਵੱਲੋਂ ਸਜ਼ਾ ਦਿੱਤੀ ਗਈ ਸੀ ਉਹ ਪੂਰੀ ਕਰ ਚੁੱਕੇ ਹੈ, ਪਰ ਜਿਹੜਾ ਪ੍ਰਸ਼ਾਸਨ ਹੈ ਅਜੇ ਵੀ ਉਹਨਾਂ ਨੂੰ ਰਿਹਾਅ ਕਰਨ ਵਾਸਤੇ ਤਿਆਰ ਨਹੀਂ। ਸੋ ਸਾਧ ਸੰਗਤ ਇਹ ਨਾ ਆਖਿਓ ਕਿ ਕਿਤੇ ਅਸੀਂ ਕਿ ਬਾਹਰ ਦੀਆਂ ਸਟੇਜਾਂ 'ਤੇ ਆ ਕੇ ਅਤੇ ਇਹੋ ਜਿਹਾ ਕੁਝ ਜਾਂ ਬੋਲਦੇ ਹਾਂ, ਅਸੀਂ ਪੰਜਾਬ ਦੀਆਂ ਸਟੇਜਾਂ ਦੇ ਉੱਤੇ ਵੀ ਇਸ ਤਰ੍ਹਾਂ ਦਾ ਹੀ ਪ੍ਰਚਾਰ ਕਰਦੇ। ਇਸ ਤਰ੍ਹਾਂ ਦਾ ਹੀ ਪ੍ਰਚਾਰ ਜਦੋਂ ਵਕਤ ਦੀ ਲੋੜ ਹੁੰਦੀ ਹੈ, ਸਮੇਂ ਦੀ ਲੋੜ ਹੁੰਦੀ ਹੈ, ਸਤਿਗੁਰੂ ਦੀ ਕਿਰਪਾ ਅਤੇ ਸੰਗਤਾਂ ਦੀ ਅਸੀਸ ਸਦਕਾ ਕਦੇ ਪਿੱਛੇ ਨਹੀਂ ਹਟੇ। ਅਤੇ ਸਾਧ ਸੰਗਤ ਰਿਜ਼ਲਟ ਭਾਵੇਂ ਕੋਈ ਵੀ ਭੁਗਤਣਾ ਪਵੇ, ਹਮੇਸ਼ਾ ਡਟ ਕੇ ਗੁਰਮਤ ਦਾ ਅਤੇ ਜਿਹੜੀ ਸੱਚੀ ਗੱਲ ਹੈ ਉਹ ਕਹਿਣ ਦਾ ਜ਼ਰੂਰ ਯਤਨ ਕਰੀਦਾ ਹੈ। ਕਈਆਂ ਨੂੰ ਚੰਗੀ ਲੱਗੇ ਭਾਵੇਂ ਨਾ ਲੱਗੇ ਉਹ ਵੱਖਰੀ ਗੱਲ ਹੈ। ਅਤੇ ਆਪਾਂ ਗੱਲ ਕਰਦੇ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਜਿਨ੍ਹਾਂ ਨੇ 48 ਘੰਟੇ ਤਾਂ ਸਿੱਧਾ ਜੰਗ 'ਤੇ ਜਿਹੜੀ ਗੋਲੀਬਾਰੀ ਹੁੰਦੀ ਰਹੀ, 72 ਘੰਟੇ ਤੱਕ ਹਿੰਦ ਸਰਕਾਰ ਦੀਆਂ ਫੌਜਾਂ ਨੂੰ ਰੋਕੀ ਰੱਖਿਆ, ਉਹ ਇੰਨੀ ਦ੍ਰਿੜਤਾ ਆਈ ਕਿੱਥੋਂ? ਉਹ ਆਈ ਸਾਧ ਸੰਗਤ ਗੁਰਬਾਣੀ ਦੇ ਅਭਿਆਸ ਵਿੱਚੋਂ। ਜਿੰਨਾ ਚਿਰ ਮਹਾਂਪੁਰਖਾਂ ਨੂੰ ਦਮਦਮੀ ਟਕਸਾਲ ਦਾ 14ਵਾਂ ਮੁਖੀ ਨਹੀਂ ਸੀ ਥਾਪਿਆ ਗਿਆ, ਉਹਨਾਂ ਚਿਰ ਮਹਾਂਪੁਰਖਾਂ ਨੂੰ ਭਾਈ ਜਰਨੈਲ ਸਿੰਘ ਅਭਿਆਸੀ ਕਹਿ ਕੇ ਸੱਦਿਆ ਜਾਂਦਾ ਸੀ, ਇੰਨਾ ਅਭਿਆਸ ਸੀ ਮਹਾਂਪੁਰਖਾਂ ਦਾ। 40-40 ਦਿਨ ਅਤੇ ਕਹਿ ਦੇਣਾ ਆਪਣੇ ਪਰਿਵਾਰ ਵਾਲਿਆਂ ਨੂੰ ਕਿ ਘਰ ਵਿੱਚ ਕਿਸੇ ਦੀ ਮੌਤ ਵੀ ਹੋ ਜਾਵੇ ਨਾ ਮੌਤ, ਅਤੇ ਤਾਂ ਵੀ ਸਾਨੂੰ ਬੁਲਾਇਓ ਨਾ। ਕਿੰਨੇ ਕਿੰਨੇ ਜਪਜੀ ਸਾਹਿਬ ਦੇ ਪਾਠ, ਕਿੰਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਰੋਜ਼, ਕਿੰਨੇ ਨਿਤਨੇਮ ਦੇ ਪਾਠ, ਕਿੰਨੇ ਵਾਰੀ ਸਾਧ ਸੰਗਤ ਗੁਰਮੰਤਰ ਦਾ ਜਾਪ, ਇਹ ਆਪਾਂ ਹਿਸਾਬ ਕਿਤਾਬ ਨਹੀਂ ਲਾ ਸਕਦੇ। ਇਹ ਤਾਂ ਜਿਨ੍ਹਾਂ ਨੇ ਜਪਿਆ, ਜਿਨ ਇਹ ਚਾਖੀ ਸੋਈ ਜਾਣੇ ਗੁੰਗੇ ਕੀ ਮਠਿਆਈ, ਇਹ ਤਾਂ ਉਹੀ ਜਾਣਦੇ ਹਨ ਜਿਨ੍ਹਾਂ ਨੇ ਇਹ ਅਭਿਆਸ ਕੀਤਾ। ਤਾਂ ਇਹ ਦ੍ਰਿੜਤਾ ਪੈਦਾ ਹੁੰਦੀ ਹੈ, ਤਾਂ ਇਹ ਮਨ ਦੇ ਵਿੱਚ ਸਤਸੰਗ ਅਤੇ ਜਜ਼ਬਾ ਪੈਦਾ ਹੁੰਦਾ, ਨਹੀਂ ਤਾਂ ਦ੍ਰਿੜਤਾ ਆਉਂਦੀ ਹੋਈ ਨਹੀਂ, ਨਹੀਂ ਤਾਂ ਮਨ ਭਟਕਦਾ ਹੀ ਰਹਿੰਦਾ ਹੈ। ਇਹ ਦ੍ਰਿੜਤਾ ਪੈਦਾ ਕਰਨ ਵਾਸਤੇ ਅਤੀ ਸਿਮਰਨ ਦੀ ਲੋੜ ਪੈਂਦੀ ਹੈ। ਹੋਰ ਵਿਚਾਰਾਂ ਬੜੀਆਂ ਹਨ ਪਰ ਆਪਣੇ ਕੋਲ ਸਮਾਂ ਸੰਖੇਪ ਹੁੰਦਾ ਹੈ। ਸੋ ਵਿਚਾਰ ਕਰਦੇ ਸੀ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ, ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹੇ ਰਖਵਾਲੇ, ਗੁਰ ਕਾ ਬਚਨ ਬਸੈ ਜੀ ਨਾਲੇ। ਗੁਰੂ ਦੇ ਬਚਨ ਨੂੰ ਆਧਾਰ ਬਣਾ ਲਈਏ ਜੀ ਦਾ, ਇਸ ਆਤਮਾ ਦਾ, ਜਿੰਦ ਦਾ। ਕਹਿੰਦੇ ਨੇ ਸ਼ਬਦ ਤੋਂ ਹੀ, ਇੱਕ ਬਚਨ ਤੋਂ ਹੀ ਸਾਰੀ ਧਰਤੀ, ਸਾਰੇ ਧਰਮ ਇਸ ਗੱਲ ਨਾਲ ਸਹਿਮਤ ਹਨ। ਇੰਨਾ ਕੁ ਵਖਰੇਵਾਂ ਜ਼ਰੂਰ ਹੈ, ਕੋਈ ਆਖਦਾ ਕਿ ਫਲਾਣਾ ਸ਼ਬਦ ਉਚਾਰਿਆ, ਕੋਈ ਆਖਦਾ ਕਿ ਫਲਾਣਾ ਬੋਲ ਬੋਲਿਆ, ਪਰ ਸਾਰੇ ਧਰਮ ਸਹਿਮਤ ਨੇ। ਵਿਗਿਆਨ ਵੀ ਇਸ ਗੱਲ ਦੇ ਨਾਲ ਸਹਿਮਤ ਹੈ ਕਿ ਇੱਕ ਬਹੁਤ ਵੱਡਾ ਵਿਸਫੋਟ ਹੋਇਆ, ਬਿੱਗ ਬੈਂਗ ਜਿਹਨੂੰ ਨਾਮ ਦਿੱਤਾ ਜਾਂਦਾ ਹੈ, ਜਿਹਦੇ ਨਾਲ ਖੰਡਾਂ ਬ੍ਰਹਿਮੰਡਾਂ ਦੀ ਰਚਨਾ ਹੋਈ। ਇਹ ਤਾਂ ਵਿਗਿਆਨ ਅੱਜ ਗੱਲਾਂ ਕਰਦੀ ਹੈ, ਧਰਮ ਦੀ ਵਿਗਿਆਨ, ਧਰਮ ਦੀ ਸਾਇੰਸ ਆਪਣੀ ਹੈ। ਸ਼ਬਦ ਤੋਂ ਹੀ ਉਤਪਤੀ ਹੋਈ ਹੈ, ਸ਼ਬਦ ਨੇ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ। ਬਾਣੀ ਆਖਦੀ ਹੈ ਜੀ ਦਾ ਆਧਾਰ ਬਣਾ ਲਿਆ ਸ਼ਬਦ ਨੂੰ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ। ਇਹਨੂੰ ਕੋਈ ਪਾਣੀ ਪਦਾਰਥਾਂ ਦਾ ਭਵ ਜਲ ਦਾ ਜਾਲੇ ਨੂੰ ਡੋਬ ਨਹੀਂ ਸਕਦਾ। ਜਲ ਨਹੀਂ ਡੂਬੈ ਕੋਈ ਚੋਰ ਇਹਨੂੰ ਖੋਹ ਨਹੀਂ ਸਕਦਾ। ਜਿਹੜੇ ਪੰਜ ਚੋਰ ਅੰਦਰ ਬੈਠੇ ਨੇ, ਨਾ ਉਹ ਖੋਹ ਸਕਣ ਅਤੇ ਨਾ ਹੀ ਕੋਈ ਹੋਰ ਖੋਹ ਸਕੇ, ਨਾ ਹੀ ਇਹਨੂੰ ਈਰਖਾ ਤ੍ਰਿਸ਼ਨਾ ਅਤੇ ਨਿੰਦਿਆ ਦੀ ਅੱਗ ਜਿਹੜੀ ਹੈ ਉਹ ਸਾੜ ਸਕਦੀ ਹੈ। ਅਤੇ ਅੱਖਰੀ ਅਰਥ ਕਰਨੇ ਹੋਣ ਤਾਂ ਭਾਈ ਬਿਧੀ ਚੰਦ ਵਰਗੇ ਅੱਗ ਦੇ ਵਿੱਚ, ਭੱਠੀ ਦੇ ਵਿੱਚ ਵੀ ਬਹਿ ਗਏ, ਪੱਟੀ ਸ਼ਹਿਰ ਦੇ ਵਿੱਚ ਸੇਕ ਤੱਕ ਨਹੀਂ ਲੱਗਿਆ ਹੈ, ਜਿਨ੍ਹਾਂ ਦੇ ਅੰਦਰ ਬਾਣੀ ਵਸ ਗਈ। ਪ੍ਰਹਿਲਾਦ ਦੀਆਂ ਸਾਖੀਆਂ ਸਤ ਸੰਗਤ ਸੁਣੀਆਂ ਹੋਣਗੀਆਂ। ਭਗਤ ਕਬੀਰ ਜੀਆਂ ਦੇ ਜੀਵਨ ਵਿੱਚੋਂ ਬਹੁਤ ਉਦਾਹਰਨਾਂ ਮਿਲ ਜਾਂਦੀਆਂ ਨੇ, ਗੁਰ ਇਤਿਹਾਸ ਵਿੱਚੋਂ ਬਹੁਤ ਸਾਖੀਆਂ ਮਿਲ ਜਾਂਦੀਆਂ ਹਨ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੇ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ। ਨਿਰਧਨ ਕੋ ਧਨ ਅੰਧਲੇ ਕੋਟਿਕ, ਮਾਤ ਦੂਧ ਜੈਸੇ ਬਾਲੇ। ਜਿਵੇਂ ਨਿਰਧਨ ਵਾਸਤੇ ਧਨ ਬਣ ਜਾਂਦਾ ਹੈ, ਧਨ ਨਿਰਧਨ ਨੂੰ ਅਮੀਰ ਕਰ ਦਿੰਦਾ ਹੈ, ਮਾਇਆ ਅਮੀਰ ਕਰ ਦਿੰਦੀ ਹੈ। ਅਤੇ ਇੱਕ ਜਿਹੜਾ ਸੂਰਮਾ ਸਿੰਘ ਹੁੰਦਾ ਹੈ, ਜਿਹੜਾ ਵਿਅਕਤੀ ਮਨਾਖਾ ਹੋਵੇ, ਵੇਖ ਨਾ ਸਕਦਾ ਹੋਵੇ, ਡੰਗੋਰੀ ਫੜੀ ਹੁੰਦੀ ਹੈ ਵੀ ਇਹਦੇ ਆਸਰੇ ਤੁਰਿਆ ਜਾਵਾਂਗਾ, ਮੈਂ ਅੰਦਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਉਹ ਵੇਖ ਵੇਖ ਕੇ ਪਰਖ ਪਰਖ ਕੇ ਰਸਤਾ ਤੁਰਿਆ ਜਾਂਦਾ। ਮਾਤ ਦੂਧ ਜੈਸੇ ਬਾਲੇ, ਜਦੋਂ ਬੱਚਾ ਕੁਝ ਛਕ ਨਹੀਂ ਨਾ ਸਕਦਾ ਹੁੰਦਾ ਅਤੇ ਨਿੱਕਾ ਨਿਆਣਾ ਹੁੰਦਾ ਕੋਈ ਮਹੀਨੇ ਸਵਾ ਮਹੀਨੇ ਦਾ, ਘਰ ਵਿੱਚ ਕਿੰਨੇ ਵੀ ਭੋਜਨ ਹੋਣ ਉਹਨੂੰ ਚੰਗੇ ਨਹੀਂ ਲੱਗਦੇ, ਉਹਨੂੰ ਮਾਂ ਦਾ ਸਤਸੰਗਤ ਦੁੱਧ ਹੀ ਚੰਗਾ ਲੱਗਦਾ, ਉਹੀ ਉਹਦਾ ਆਧਾਰ ਹੁੰਦਾ ਹੈ। ਇਸ ਤਰ੍ਹਾਂ ਭਾਈ ਗੁਰੂ ਕਾ ਜਿਹੜਾ ਨਾਮ ਹੈ, ਜਿਵੇਂ ਗਰੀਬ ਬੰਦੇ ਨੂੰ ਧਨ ਅਮੀਰ ਕਰਦਾ ਹੈ ਅਤੇ ਅੰਨੇ ਵਾਸਤੇ ਡੰਗੋਰੀ ਰਾਹ ਲੱਭ ਦਿੰਦੀ ਹੈ ਅਤੇ ਬੱਚੇ ਵਾਸਤੇ ਮਾਂ ਦਾ ਦੁੱਧ ਆਧਾਰ ਬਣ ਜਾਂਦਾ ਹੈ, ਇਸ ਤਰ੍ਹਾਂ ਵਾਹਿਗੁਰੂ ਦਾ ਨਾਮ ਜਿਹੜਾ ਸਾਡੀ ਆਤਮਕ ਕੰਗਾਲਤਾ, ਜਿਹੜਾ ਅੰਦਰ ਦੀ ਗਰੀਬੀ ਹੈ ਉਹ ਦੂਰ ਕਰ ਦਿੰਦਾ, ਅੰਦਰੋਂ ਸਾਨੂੰ ਅਮੀਰ ਕਰ ਦਿੰਦਾ। ਅੰਨੇ ਹਾਂ, ਰਾਹ ਨਹੀਂ ਦਿਸਦਾ ਕਿਹੜੇ ਮਾਰਗ 'ਤੇ ਜਾਣਾ, ਵਾਹਿਗੁਰੂ ਦਾ ਨਾਮ ਸਾਨੂੰ ਰਸਤਾ ਵਿਖਾਉਂਦਾ ਜਾਂਦਾ ਕਿ ਆਹ ਰਾਹ 'ਤੇ ਤੁਰਿਆ ਚੱਲ, ਸਾਡਾ ਆਧਾਰ ਬਣ ਜਾਂਦਾ ਹੈ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਉਹ ਆਧਾਰ ਬਣ ਜਾਂਦਾ ਹੈ ਜੀਵਨ ਦਾ। ਸਾਗਰ ਮੈਂ ਬਹੁਤ ਪਾਇਓ, ਹਰ ਨਾਨਕ ਕਰੀ ਕਿਰਪਾ ਕਿਰਪਾਲੇ। ਕਹਿੰਦੇ ਸਾਗਰ ਮੈਂ ਬਹੁਤ ਹੈ, ਸੰਸਾਰ ਭਵ ਜਲ ਸਾਗਰ ਦੇ ਵਿੱਚ ਵਾਹਿਗੁਰੂ ਦਾ ਨਾਮ ਰੂਪੀ ਸ਼ਬਦ ਜਿਹੜਾ ਹੈ ਇਹ ਬੋਹਿਤ ਹੈ, ਜਹਾਜ਼ ਹੈ। ਇੱਕ ਛੋਟੀ ਜਿਹੀ ਵਿਚਾਰ, ਗੁਰੂ ਕੇ ਸਿੱਖ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਨਾਲ ਖਲੋਤੇ ਨੇ। ਦੁੱਖ ਭੰਜਣੀ ਬੇਰੀ ਦੇ ਕੋਲ 68 ਨਾਮ ਦਾ ਤੀਰਥ, ਜਿੱਥੇ ਮਹਾਰਾਜ ਨੇ ਸ਼ਬਦ ਉਚਾਰਿਆ 68 ਤੀਰਥ ਜੈ ਜੈ ਸਾਧ ਪਗ ਧਰੈ, ਉਹ ਜਗ੍ਹਾ 'ਤੇ ਖਲੋਤੇ ਅਤੇ ਸਿੱਖ ਆਖਣ ਲੱਗੇ, ਸੱਚੇ ਪਾਤਸ਼ਾਹ ਇੱਥੋਂ ਇੱਦਾਂ ਪ੍ਰਤੀਤ ਹੁੰਦਾ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਆ ਜਲ ਦੇ ਵਿੱਚ ਇੱਦਾਂ ਲੱਗਦਾ ਕਿ ਜਿਸ ਤਰ੍ਹਾਂ ਪਾਣੀ ਦੇ ਵਿੱਚ ਜਲ ਦੇ ਵਿੱਚ ਜਹਾਜ਼ ਖਲੋਤਾ ਹੋਵੇ, ਇੱਦਾਂ ਲੱਗਦਾ ਹੈ। ਅਤੇ ਸਾਧ ਸੰਗਤ ਗੁਰੂ ਅਰਜਨ ਦੇਵ ਮਹਾਰਾਜ ਆਖਣ ਲੱਗੇ, ਸਿੱਖੋ ਤੁਸੀਂ ਸੱਚ ਹੀ ਆਖਦੇ ਹੋ, ਇਹ ਜੋ ਬਾਣੀ ਹੈ ਨਾ ਇਹ ਕਲਯੁੱਗ ਦਾ ਬੋਹਿਤ ਹੈ, ਇਹ ਕਲਯੁੱਗ ਦਾ ਬੋਹਿਤ ਹੈ, ਇਹ ਜਹਾਜ਼ ਹੈ ਕਲਯੁੱਗ ਦਾ, ਜਿਹੜੇ ਬਾਣੀ ਦੇ ਨਾਲ ਜੁੜਨਗੇ, ਬਾਣੀ 'ਤੇ ਟੇਕ ਰੱਖਣਗੇ, ਬਾਣੀ 'ਤੇ ਭਰੋਸਾ ਰੱਖਣਗੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੁੜਨਗੇ, ਪਾਰ ਉਤਾਰਾ ਉਹਨਾਂ ਦਾ ਹੀ ਹੋਵੇਗਾ, ਉਹੀ ਤਰਨਗੇ, ਸਿੱਖ ਉਹੀ ਤਰੇਗਾ। ਇਹ ਜਹਾਜ਼ ਹੈ, ਵਾਕਈ ਜਹਾਜ਼ ਹੈ। ਜਹਾਜ਼ ਦੇ ਨਿਆਈ ਮਹਾਰਾਜ ਨੇ ਸਾਨੂੰ ਸਮਝਾਉਣ ਵਾਸਤੇ ਜਲ ਦੇ ਵਿੱਚ ਸਤ ਸੰਗਤ ਹਰਿਮੰਦਰ ਸਾਹਿਬ ਦੀ ਰਚਨਾ ਕੀਤੀ ਅਤੇ ਇੱਕ ਸਿੱਖਿਆ ਹੋਰ ਦੇ ਦਿੱਤੀ ਕਿ ਜਿਸ ਤਰ੍ਹਾਂ ਹਰਿਮੰਦਰ ਸਾਹਿਬ ਜਲ ਵਿੱਚ ਰਹਿੰਦਿਆਂ ਜਲ ਤੋਂ ਉੱਚਾ ਹੈ, ਗੁਰਸਿੱਖਾਂ ਇਸ ਤਰ੍ਹਾਂ ਸੰਸਾਰ ਵਿੱਚ ਰਹਿੰਦਿਆਂ, ਪਰਿਵਾਰ ਵਿੱਚ ਰਹਿੰਦਿਆਂ, ਧਨ ਪਦਾਰਥ ਵਿੱਚ ਰਹਿੰਦਿਆਂ, ਆਪਣੀ ਸੁਰਤ ਕਰਕੇ ਅਤੇ ਬਿਰਤੀ ਕਰਕੇ ਇਹਦੇ ਤੋਂ ਉੱਚਿਆਂ ਰਹਿਣਾ ਹੈ। ਇੱਕ ਇਹ ਵੀ ਮਹਾਰਾਜ ਨੇ ਸਿੱਖਿਆ ਦੇ ਦਿੱਤੀ। ਉਹ ਧੁਰ ਕੀ ਬਾਣੀ ਦਾ ਜਹਾਜ਼ ਬਣਾਇਆ, ਦੁਨੀਆ ਦੇ ਪਾਰਨੇ ਨੂੰ ਧੁਰ ਕੀ ਬਾਣੀ ਦਾ ਜਹਾਜ਼ ਬਣਾਇਆ, ਦੁਨੀਆ ਦੇ ਤਾਰਨੇ ਨੂੰ ਤੁਰਕੀ ਬਾਣੀ ਦਾ ਜਹਾਜ਼ ਬਣਾਇਆ, ਦੁਨੀਆ ਦੇ ਤਾਰਨੇ ਨੂੰ ਤੁਰਕੀ ਬਾਣੀ ਦਾ ਜਹਾਜ਼ ਬਣਾਇਆ, ਦੁਨੀਆ ਦੇ ਤਾਰਨੇ ਨੂੰ ਪਿਆਰੇ ਜੀ, ਦੁਨੀਆ ਦੇ ਤਾਰਨੇ ਨੂੰ ਪਿਆਰੇ ਜੀ, ਦੁਨੀਆ ਦੇ ਤਾਰਨੇ ਨੂੰ की वाणी दा जहाज बनाया जी, ओ तुर की वाणी दा जहाज बनाया, तुर की बाणी दाज तुर की तुर की बाणी आई तेना ਇਸ ਤਰ੍ਹਾਂ ਸਾਧ ਸੰਗਤ ਪਾਤਸ਼ਾਹ ਨੇ ਬਚਨ ਕੀਤੇ। ਕਹਿਣ ਲੱਗੇ ਭਾਈ ਇਹ ਸਿੱਖ ਸੰਗਤ ਵਾਸਤੇ ਧੁਰ ਕੀ ਬਾਣੀ ਦਾ ਕਲਯੁਗ ਦੇ ਵਿੱਚ ਬੋਹਿਤ ਹੈ। ਜਿਹੜੇ ਇਸ ਬਾਣੀ ਦੇ ਨਾਲ ਜੁੜਨਗੇ ਉਹਨਾਂ ਦਾ ਪਾਰ ਉਤਾਰਾ ਹੋਵੇਗਾ। ਆਓ ਭਾਈ ਸਾਧੇ ਰੂਪੇ ਦੀ ਵਿਚਾਰ ਤੁਹਾਡੇ ਨਾਲ ਆਰੰਭ ਕੀਤੀ ਹੈ। ਸਮਾਂ ਇਜਾਜ਼ਤ ਨਹੀਂ ਦਿੰਦਾ, ਕੱਲ੍ਹ ਦੇ ਦੀਵਾਨ ਦੇ ਵਿੱਚ ਵਿਚਾਰ ਪੂਰੀ ਕਰਨ ਦਾ ਯਤਨ ਕਰਾਂਗੇ। ਜਿਵੇਂ ਸਤਿਗੁਰਾਂ ਨੇ ਕਿਰਪਾ ਕੀਤੀ ਇੰਨੀ ਹਾਜ਼ਰੀ ਸੰਗਤ ਨੇ ਪ੍ਰਵਾਨ ਕਰਨੀ, ਬੋਲਦਿਆਂ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋ ਜਾਂਦੀਆਂ ਹਨ। ਸਤਿਗੁਰੂ ਅਤੇ ਸਤਿਗੁਰੂ ਦੀ ਸੰਗਤ ਬਖਸ਼ਣ ਆ ਰਿਹਾ ਭੁੱਲ ਚੁੱਕ ਦੀ ਖਿਮਾ ਕਰਨੀ, ਸਤਿਗੁਰੂ ਕਿਰਪਾ ਕਰੇ ਸੋਝੀ ਬਖਸ਼ੇ ਸੋਈ ਕਰਾਏ ਜੋ ਤੁਧ ਭਾਵੈ ਮੋਹੇ ਸਿਆਣਪ ਕਛੂ ਨਾ ਆਵੇ। ਆਓ ਇਸੇ ਤਰ੍ਹਾਂ ਤਿੰਨਾਂ ਹਿੱਸਿਆਂ ਦੇ ਵਿੱਚ ਸੰਗਤ ਰੂਪ ਦੇ ਵਿੱਚ ਛੇ ਪੌੜੀਆਂ ਆਨੰਦ ਸਾਹਿਬ ਦੀ ਬਾਣੀ ਦੇ ਜਾਪ ਕਰੀਏ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਦਾ ਸਿਫਤ ਸੁਲਾਹ ਤੇਰੀ ਨਾਮ ਮਨ ਵਸਾਵੇ, ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਨ, ਕੁਰਬਾਨ ਕੀਤਾ ਗੁਰ ਬਿਟੋ ਜਿਸੀਆਂ ਇਹ ਵਡਿਆਈਆਂ, ਪੰਚ ਦੂਤ ਤੋਂ ਦਵਾਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋਸੇ, ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ, ਆਨੰਦ ਪਾਇਆ ਸਗਲ ਸੁਰੇ, संत साजन पए सर से पूरे गुर ते जानी वाजे अनहद तूरे वाहिगुरु जी का खालसा वाहिगुरु जी की फतेह।